ਬਿਦ ਸੁਣ ਬਾਬਰ ਤਬੈ ਬੰਧਨ ਕੀ ਕਰ ਬੰਦ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਤ ਪਾਵਨ ਕਰਨਾ ਨਿਧਾਨ ਅੰਤਰ ਜਾਮੀ ਭਗਤ ਵਛਲ ਦੀਨਾ ਬੰਧੂ ਲੋਕ ਪਰਲੋ ਦੇ ਰੱਖਕ ਕਿਰਪਾ ਦੇ ਖਜ਼ਾਨੇ ਕਲਯੁਗੀ ਜੀਵਾਂ ਦੇ ਉਧਾਰ ਕਰਤਾ ਯਾਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਮਰੱਥ ਦਾਤਾ ਗੁਰਤਾ ਗੱਦੀ ਤੇ ਸੁਭਾਏ ਮਾਨ ਆਪ ਅਕਾਲ ਪੁਰਖ ਸ਼ਬਦ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅਤੇ ਪਵਿੱਤਰ ਚਰਨਾਂ ਚ ਦੇਵਤਿਆਂ ਅਤੇ ਹੰਸਾਂ ਦੀ ਨਿਆਈ ਜੋ ਸ਼ਰਧਾ ਅਤੇ ਭਾਵਨਾ ਦੇ ਨਾਲ ਕਥਾ ਸੁਣਨ ਵਾਸਤੇ ਆਏ ਹਨ ਨਿਤਨੇਮ ਬਾਣੀ ਨੂੰ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਦੇ ਹਨ ਅਤੇ ਹੀ ਸ਼ਰਧਾ ਭਾਵਨਾ ਦੇ ਨਾਲ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰਦੇ ਹਨ ਉਹ ਸਾਰੇ ਹੀ ਗੁਰਮੁਖ ਮਾਈ ਭਾਈ ਧੰਤਾ ਦੇ ਯੋਗ ਹਨ। ਹਰ ਰੋਜ਼ ਦੀ ਤਰ੍ਹਾਂ ਸੋਦਾਰ ਰਹਿ ਰਾਜ ਸਾਹਿਬ ਆਪ ਜੀਆਂ ਨੇ ਸਰਵਣ ਕੀਤਾ ਅਰਦਾਸ ਹੁਕਮਨਾਮਾ ਆਪ ਜੀਆਂ ਨੇ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਜੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤੀ ਕਿਰਪਾ ਵੇ ਹਰ ਬਿਸਰਤ ਸਦਾ ਖੁਆਰੀ। ਜਦੋਂ ਮੈਂ ਬਚਨ ਗੁਰਦੇਵ ਪਿਤਾ ਜੀ ਦਾ ਸੁਣਿਆ ਵੀ ਸੰਸਾਰ ਕਹਿੰਦਾ ਵੀ ਮਨ ਕਰਕੇ ਮੈਂ ਸਿਮਰਨ ਨਹੀਂ ਕਰਨਾ ਵੀ ਨਿਰੰਕਾਰ ਕਹਿੰਦਾ ਸਦਾ ਖੁਆਰ ਹੋਵੇਗਾ। ਕੋਈ ਵੀ ਮਨੁੱਖ ਕੋਈ ਬੱਚਾ ਨੌਜਵਾਨ ਬਜ਼ੁਰਗ ਸਾਡੇ ਵਰਗੇ ਗਿਆਨੀਆਂ ਧਿਆਨੀ ਨੂੰ ਵੀ ਨਾਲੇ ਲੈ ਲਓ ਇਹ ਮਨ ਕਰਕੇ ਸਿਮਰਨ ਕਰਨ ਵਾਸਤੇ ਰਾਜੀ ਨਹੀਂ। ਬਹੁਤ ਕੋਈ ਵਿਰਲਾ ਹੀ ਹੈ ਜਿਹਦੇ ਅੰਦਰ ਚਾਹ ਹੈ ਸਿਮਰਨ ਦਾ, ਅੰਦਰ ਚਾਹ ਹੈ ਕਥਾ ਕੀਰਤਨ ਕਰਨ ਦਾ ਅਤੇ ਸੁਣਨ ਦਾ। ਜਦੋਂ ਮਹਾਰਾਜ ਦੇ ਬਚਨ ਮੇਰੇ ਕੰਨ ਚ ਪਏ ਤੇ ਸੰਸਾਰ ਹਰੀ ਪਰਮਾਤਮਾ ਨੂੰ ਵਿਸਾਰ ਕੇ ਜੀ ਰਿਹਾ, ਨਿਰੰਕਾਰ ਕਹਿੰਦਾ ਵੀ ਤੂੰ ਪਰਮੇਸ਼ਰ ਤੋਂ ਬਗੈਰ ਜੀ ਰਿਹਾ ਸਦਾ ਖੁਆਰ ਹੋਵੇਗਾ। ਖੁਆਰ ਹੁੰਦਾ ਆਇਆ ਜਨਮਾਂ ਜਨਮਾਂਤਰਾਂ ਦੇ ਵਿੱਚ ਤੇ ਮਨੁੱਖ ਜਾਮੇ ਤੋਂ ਬਾਅਦ ਇੱਕ ਤੋਂ ਗਿਣਤੀ ਫਿਰ ਸ਼ੁਰੂ ਹੋ ਕੇ ਖੁਆਰ ਫਿਰ ਹੋਵੇਗਾ। ਫਿਰ ਮਹਾਰਾਜ ਜੀ ਸਾਰੇ ਭੁੱਲੇ ਹੋਏ ਹੈ, ਕੋਈ ਵੀ ਨਹੀਂ ਜੁੜਿਆ। ਮਹਾਰਾਜ ਜੀ ਕਿਰਪਾ ਕਰਦੇ ਹਨ ਵੀ ਬੀਜ ਨਾਸ ਤੋਂ ਸਾਨੂੰ ਰੱਖਣਾ ਪੈਂਦਾ। ਕੋਈ ਇਹੋ ਜਿਹੀਆਂ ਰੂਹਾਂ ਹਨ ਜਿਨ੍ਹਾਂ ਦੇ ਆਸਰੇ ਧਰਤੀ ਤੇ ਆਕਾਸ਼ ਇਹ ਪਤਾਲ ਖੜਾ ਹੈ, ਕਹਿੰਦੇ ਫਿਰ ਉਹਨਾਂ ਨੂੰ ਕੀ ਸਜ਼ਾ ਹੈ, ਉਹਨਾਂ ਦਾ ਜੀਵਨ ਕੈਸਾ ਹੈ? ਕਹਿੰਦੇ ਤਾਂ ਕੋ ਧੋਖਾ ਕਹਾਂ ਵਿਆਪੇ, ਕਹਿੰਦੇ ਉਹਨਾਂ ਨੂੰ ਧੋਖਾ ਕੋਈ ਦੇ ਸਕਦਾ? ਉਹ ਤਾਂ ਬਿਲਕੁਲ ਤਤ ਗਿਆਨ ਨੂੰ ਪ੍ਰਾਪਤ ਹੋ ਗਏ, ਉਹਨਾਂ ਨੂੰ ਅਸਲੀਅਤ ਦਾ ਗਿਆਨ ਹੋ ਗਿਆ। ਦੁਨੀਆਂ ਚਾਹੇ ਕਿ ਉਹਦੇ ਨਾਲ ਧੋਖਾ ਕਰਨਾ, ਉਹਦੇ ਵੱਲ ਪਤੀ ਪਰਮਾਤਮਾ ਹੈ, ਉਹਨੂੰ ਕੌਣ ਧੋਖੇ ਦੇ ਵਿੱਚ ਰੱਖੇਗਾ? ਧੋਖਾ ਕਿਹੜਾ ਹੈ? ਰੱਬ ਰੂਪ ਕੋਈ ਨੀ, ਤੂੰ ਹੀ ਸਭ ਕੁਝ ਹੈ। ਖਾਣ ਪੀਣ ਪਹਿਨਣ ਵਾਸਤੇ ਜ਼ਿੰਦਗੀ ਮਿਲੀ ਹੈ, ਐਸ਼ ਕਰੋ, ਠੀਕ ਹੈ। ਪਰ ਜਿਹੜਾ ਗਿਆਨੀ ਹੈ, ਨਾਮ ਸਿਮਰਨ ਵਾਲਾ, ਉਹਨੂੰ ਪਤਾ ਲੱਗ ਗਿਆ ਵੀ ਇਹ ਮਨੁੱਖ ਜਾਮਾ ਰਸਾ ਕਸਾ ਰੰਗ ਤਮਾਸ਼ਿਆਂ ਵਾਸਤੇ ਨਹੀਂ ਮਿਲਿਆ। ਤੇ ਜਿਸ ਮੂਲ ਤੋਂ ਜਨਮਾਂ ਤੇ ਕਰਮਾਂ ਕਰਕੇ ਜਨਮਾਂ ਜਨਮਾਂਤਰਾਂ ਤੋਂ ਵਿਛੜੇ ਹਨ, ਉਸ ਮੂਲ ਤੱਕ ਪਹੁੰਚਣ ਵਾਸਤੇ ਮਿਲਿਆ। ਜਿੱਥੋਂ ਮੈਂ ਵਿਛੜਿਆ ਹੋਇਆ ਬਸ ਉਹਦੇ ਨਾਲ ਮਿਲਾਪ ਕਰਨਾ, ਤੇ ਉਹਨੂੰ ਧੋਖਾ ਕੌਣ ਦੇ ਸਕਦਾ? ਤਾਂ ਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ। ਹਰ ਇੱਕ ਦਾ ਕੋਈ ਪ੍ਰਯੋਜਨ ਹੈ, ਕੋਈ ਦ੍ਰਿਸ਼ਟੀਕੋਣ ਹੈ, ਕੋਈ ਪਹਿਲੂ ਹੈ। ਆਪਾਂ ਸਾਰੇ ਵਿਦੇਸ਼ਾਂ 'ਚ ਆਏ ਹਾਂ, ਸਾਡਾ ਕੋਈ ਕਾਰਨ ਹੈ। ਆਪਾਂ ਸਾਰੇ ਕੰਮਾਂ ਤੇ ਜਾਂਦੇ ਹਾਂ, ਉਹਦਾ ਕੋਈ ਪ੍ਰਯੋਜਨ ਹੈ, ਕੋਈ ਕਾਰਨ ਹੈ। ਹਿੰਦੂ ਵੀਰ ਮੰਦਿਰ 'ਚ, ਮੁਸਲਮਾਨ ਮਸੀਹ 'ਚ, ਗੋਰੇ ਗਿਰਜੇ ਘਰ 'ਚ ਜਾਂਦੇ ਹੈ ਤੇ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ। ਜੇ ਸਾਨੂੰ ਨਹੀਂ ਪਤਾ ਪ੍ਰਯੋਜਨ ਦਾ ਵੀ ਕਰਨ ਕੀ ਜਾਂਦੇ, ਇਸਦਾ ਇਹ ਨਹੀਂ ਮਤਲਬ ਕਿ ਧਾਰਮਿਕ ਅਸਥਾਨਾਂ 'ਚ ਜਾਣ ਦਾ ਕੋਈ ਪ੍ਰਯੋਜਨ ਹੀ ਨਹੀਂ ਹੈ। ਪ੍ਰਯੋਜਨ ਬਹੁਤ ਵੱਡਾ ਹੈ। ਸਾਨੂੰ ਨਾ ਗਿਆਨ ਹੋਵੇ ਤਾਂ ਇਹ ਗੱਲ ਵੱਖਰੀ ਹੈ, ਤੇ ਮੈਂ ਬੇਨਤੀ ਇਹ ਕਰ ਰਿਹਾ ਭਾਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਹਨ, ਭਾਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਜਾਪ ਹੈ, ਭਾਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਹੈ, ਭਾਵੇਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਕਥਾ ਹੈ, ਤੇ ਭਾਵੇਂ ਸਤਿਗੁਰਾਂ ਦਾ ਪਾਵਨ ਪਵਿੱਤਰ ਗੁਰ ਜਾਂ ਸਿੱਖ ਇਤਿਹਾਸ ਹੈ, ਇਸ ਦਾ ਸੁਣਨ ਦਾ ਤੇ ਜਾਂ ਸੁਣਾਉਣ ਦਾ ਕੋਈ ਮਕਸਦ ਹੈ, ਕੋਈ ਪਹਿਲੂ ਹੈ? ਤੁਸੀਂ ਕਹੋਗੇ ਜੀ ਸਮਝੇ ਤਾਂ ਹਾਂ, ਪਹਿਲੂ ਹੋਰ ਕਿਹੜਾ ਪਹਿਲੂ? ਜਿਹੜੇ ਸੁਣਨ ਵਾਲੇ ਵੀ ਕਹਿੰਦੇ ਵੀ ਮਾਇਆ ਹੀ ਪਹਿਲੂ ਹੈ, ਮਾਇਆ ਹੀ ਪ੍ਰਯੋਜਨ ਹੈ, ਮਾਇਆ ਵਾਸਤੇ ਸਭ ਕੁਛ ਕਰਦੇ ਆ। ਸਾਡੇ ਵਰਗੇ ਬਖਤੇ ਵੀ ਕਹਿੰਦੇ ਵੀ ਚਾਰ ਕੌਡੀਆਂ ਜ਼ਿਆਦਾ ਮਿਲ ਗਈਆਂ ਤੇ ਵੀ ਹੁਣ ਆਨੰਦ ਉਸ ਸਟੇਜ ਤੇ ਕਥਾ ਤੇ ਕੀਰਤਨ ਦਾ ਆਨੰਦ ਵਜਿਆ। ਮੇਰੇ ਅੰਦਰੋਂ ਤੁਸੀਂ ਆਵਾਜ਼ ਸੁਣਨੀ ਆ ਨਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਿਕਾਰ, ਜਿੰਨਾ ਚਿਰ ਸਤਿਗੁਰਾਂ ਦਾ ਵਚਨ ਹੀ ਨਾ ਮੰਨਦੇ ਉਨਾ ਚਿਰ ਕੋਈ ਸਤਿਕਾਰ ਨਹੀਂ। ਬੁਲਾਰੇ ਦਾ ਸਤਿਕਾਰ, ਬੁਲਾਰੇ ਦੀ ਰਸਨਾ ਤੋਂ ਜੋ ਗੁਰਮਤ ਦੇ ਬਚਨ ਨਿਕਲ ਰਹੇ ਆ, ਜੇ ਉਹ ਸੁਣਨੇ ਨੀ, ਉਹਨਾਂ ਤੇ ਪਹਿਰਾ ਨੀ ਦੇਣਾ, ਤੇ ਫਿਰ ਇਹ ਮਾਇਆ ਦੇ ਕੇ ਬਖਤੇ ਦਾ ਸਤਿਕਾਰ ਕੋਈ ਨਹੀਂ। ਇਹਨੇ ਵੀ ਬਹੁਤੀ ਮਾਇਆ ਉਹਨੂੰ ਦੇ ਦਿਓ, ਹਾਂ ਜੋ ਮਾਇਆ ਵਾਸਤੇ ਕਰ ਰਿਹਾ ਉਹ ਖੁਸ਼ ਹੋ ਜਾਵੇਗਾ, ਪਰ ਜੋ ਤਤ ਗਿਆਨ ਹੈ ਸੁਣ ਜਾਂ ਸੁਣਾਉਣ ਦਾ ਉਹ ਖੁਸ਼ ਨਹੀਂ ਹੋਵੇਗਾ। ਉਹ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਕਰਨ ਕਿਰਪਾ, ਸਾਨੂੰ ਪਤਾ ਤਾਂ ਲੱਗੇ ਗੁਰਦੁਆਰਾ ਸਾਹਿਬ ਦੇ ਆਉਣ ਦੇ ਪ੍ਰਯੋਜਨ ਦਾ, ਸਾਨੂੰ ਸਤਸੰਗਤ ਦਾ ਪਤਾ ਤਾਂ ਲੱਗੇ, ਕਥਾ ਕੀਰਤਨ ਨਿਤਨੇਮ ਬਾਰੇ ਗਿਆਨ ਤਾਂ ਹੋਵੇ, ਤੇ ਕੱਲ ਦੇ ਦੀਵਾਨਾਂ ਚ ਆਪ ਜੀ ਨੇ ਸਰਵਣ ਕੀਤਾ ਤੇ ਮੈਂ ਬੜਾ ਹੈਰਾਨ ਹੋਇਆ ਕਿ ਹੇ ਗੁਰੂ ਨਾਨਕ ਪਾਤਸ਼ਾਹ ਜੀ, ਲੱਖਾਂ ਪ੍ਰਾਣੀਆਂ ਦਾ ਕਾਤਲ ਬਾਬਰ ਤੇ ਸਾਰੇ ਜਿੰਨੇ ਬਲਾਤਕਾਰ ਹੋਏ ਆ, ਨੌਜਵਾਨ ਲੜਕਿਆਂ ਦੀ ਇੱਜ਼ਤ ਲੁੱਟੀ ਗਈ ਹੈ, ਤੇ ਉਹਨਾਂ ਦਾ ਸਾਰਾ ਜੋ ਦੋਸ਼ ਹੈ ਉਹ ਬਾਬਰ ਤੇ। ਬਾਬਰ ਚੜ ਕੇ ਆਇਆ, ਕਿੰਨੇ ਸੁਹਾਗ ਲੁੱਟੇ ਬਾਬਰ ਨੇ, ਤੇ ਜੇ ਐਸੇ ਜ਼ਾਲਮ ਬਾਬਰ ਦੇ ਕੰਨਾਂ ਚ ਤੇਰੀ ਰਸਨਾ ਤੋਂ ਬਾਣੀ ਦੇ ਬੋਲ ਪੈ ਗਏ ਤੇ ਉਹ ਟਿਕ ਗਿਆ, ਤੇ ਤੂੰ ਉਹਨੂੰ ਬਖਸ਼ ਦਿੱਤਾ? ਤੇ ਇਹ ਜੋ ਸੰਸਾਰ ਹੈ ਮੈਂ ਦੇਖਦਾ, ਤੇ ਜਦੋਂ ਅਸੀਂ ਖੇਤਾਂ ਦੇ ਵਿੱਚ ਜਾਂਦੇ ਹਾਂ ਫਸਲ ਕੱਟਣ ਵਾਸਤੇ, ਜਿਹੜੀ ਫਸਲ ਬੀਜੀ ਹੈ ਉਸ ਫਸਲ ਨੂੰ ਘਰ ਨੂੰ ਲੈ ਕੇ ਆਉਂਦੇ ਹਾਂ, ਜਿਹੜੀ ਬੂਟੀ ਸਾਨੂੰ ਜ਼ਰੂਰਤ ਨਹੀਂ ਉਸ ਬੂਟੀ ਨੂੰ ਲੈ ਕੇ ਵੀ ਨਹੀਂ ਆਉਂਦੇ, ਤੇ ਉਸ ਬੂਟੀ ਦੇ ਬੀਜ ਨੂੰ ਵੀ ਨਹੀਂ ਘਰ ਨੂੰ ਲੈ ਕੇ ਆਉਂਦੇ, ਖੇਤਾਂ 'ਚ ਛੱਡ ਕੇ ਆ ਜਾਂਦੇ ਹਾਂ। ਬਾਗ ਦੇ ਵਿੱਚੋਂ ਜਿਹੜੇ ਫਲ ਪੱਕੇ ਹੋਏ ਆ ਖਾਣ ਦੇ ਲਾਇਕ ਹੈ ਉਹ ਘਰ ਨੂੰ ਆਉਂਦੇ ਆ, ਖਰਾਬ ਜਿਹੜੇ ਫਲ ਹੈ ਉਹ ਆਪਾਂ ਬਾਗ 'ਚ ਹੀ ਸੁੱਟ ਕੇ ਆ ਜਾਂਦੇ ਹਾਂ, ਠੀਕ ਹੈ? ਤੁਸੀਂ ਕਹੋਗੇ ਇਹੀ ਕੁਝ ਕਰਨਾ ਹੋਰ ਉਲਟਾ ਕਰਨਾ, ਪਰ ਉਲਟਾ ਹੋ ਰਿਹਾ, ਉਲਟਾ ਇਹ ਹੋ ਰਿਹਾ ਜਿੰਨੇ ਦੁਨੀਆਂ ਦੇ ਔਗਣ ਹੈ ਉਹ ਤੁਸੀਂ ਹਿਰਦੇ ਰੂਪੀ ਘਰ 'ਚ ਸੰਭਾਲ ਕੇ ਰੱਖ ਦਿੰਦੇ ਆ, ਤੇ ਜਿੰਨੇ ਗੁਣ ਹੈ ਉਹਨਾਂ ਨੂੰ ਤੁਸੀਂ ਖਿਆਲ ਨਹੀਂ ਕਰਦੇ, ਉਹਨਾਂ ਦੀ ਕਦਰ ਨਹੀਂ ਕਰਦੇ, ਕਰਦੇ ਹੈ? ਜੇ ਇੱਕ ਕਿਸਾਨ ਫਸਲ ਦੇ ਦਾਣੇ ਹੀ ਘਰ ਨੂੰ ਲਿਆਉਂਦਾ, ਹੋਰ ਕੋਈ ਬੂਟੀ ਦੇ ਦਾਣਿਆਂ ਨੂੰ ਨਹੀਂ ਘਰ ਨੂੰ ਲਿਆਉਂਦਾ, ਤੇ ਜੇ ਇੱਕ ਮਾਲੀ ਬਾਗ ਦਾ ਮਾਲਕ ਜਿਹੜੇ ਫਲ ਖਾਣ ਦੇ ਲਾਇਕ ਹੈ ਵਧੀਆ ਉਹੀ ਤੋੜ ਕੇ ਘਰ ਨੂੰ ਲਿਆਉਂਦਾ, ਜਿਹੜੇ ਗਲੇ ਆ ਸੜੇ ਆ ਖਰਾਬ ਹੈ, ਜਿਹੜੀ ਸਬਜ਼ੀ ਖਰਾਬ ਹੋ ਗਈ ਉਹ ਘਰ ਨੂੰ ਨਹੀਂ ਆਉਂਦੀ, ਤੇ ਜੀਵਨ ਦੇ ਵਿੱਚ ਸਭ ਕੁਝ ਉਲਟਾ ਹੀ ਕਰ ਰਹੇ ਆ। ਜਿੰਨੇ ਦੁਨੀਆਂ ਭਰ ਦੇ ਔਗਣ ਹੈ ਉਹਨਾਂ ਨੂੰ ਛਾਤੀ ਦੇ ਨਾਲ ਲਾ ਕਰਕੇ ਬੈਠੇ ਰਹਿੰਦੇ ਆ, ਉਗਲਦੇ ਆ ਜਿਹੜਾ ਵੀ ਮਿਲ ਜਾਂਦਾ, ਤੇ ਜਿਹਦੇ ਗੁਣ ਹੈ ਤੇ ਉਹ ਤੁਸੀਂ ਛੱਡ ਕੇ ਆ ਜਾਂਦੇ ਆ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਐਸਾ ਤਾਂ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤਾਂ ਕਿਰਪਾ ਕਰਦੇ ਵੀ ਸਾਂਝ ਕਰੀ ਜੈ ਗੁਣ ਹੈ ਕੇਰੀ, ਛੋੜ ਅਵਗਣ ਚੱਲੀ ਹੈ, ਤੁਸੀਂ ਵੀ ਸੱਚੇ ਹੈ, ਤੁਸੀਂ ਕਸਮ ਖਾਧੀ ਹੈ ਵੀ ਗੁਰੂ ਦਾ ਜੋ ਬਚਨ ਹੈ ਉਹ ਤਾਂ ਉਲਟ ਅਸਰ ਕਰਨਾ, ਸਿੱਧਾ ਨਹੀਂ, ਜੋ ਮਹਾਰਾਜ ਜੀ ਕਹਿੰਦੇ ਆ ਨਾ ਉਹ ਤੋਂ ਉਲਟ ਚੱਲਣਾ। ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੀਤੀ ਕਿਰਪਾ, ਬਾਬਰ ਨੂੰ ਚਿਤਾਰਿਆ ਨਹੀਂ, ਉਹਨੂੰ ਅਸਲੀਅਤ ਦੱਸਤੀ ਵੀ ਉਹਨਾਂ ਜੀਵਾਂ ਦਾ ਵੀ ਕੋਈ ਕਰਮ ਐਸਾ ਹੋਵੇਗਾ ਤੇ ਇਸ ਕਰਕੇ ਉਹਨੂੰ ਸਜ਼ਾ ਮਿਲੀ ਹੈ, ਤੈਨੂੰ ਨਿਰੰਕਾਰ ਨੇ ਪ੍ਰੇਰ ਕੇ ਤੇ ਫੌਜ ਲੈ ਕੇ ਚਾੜ ਦਿੱਤਾ ਅਹਿਮਦਾਬਾਦ ਤੇ ਸੈਦਪੁਰ ਤੇ। ਹੈ ਇਹ ਅਕਾਲ ਪੁਰਖ ਪਰਮੇਸ਼ਰ ਦੀ ਹੀ ਰਹਿਮਤ। ਸਾਰੀ ਕਥਾ ਭਾਵੇਂ ਇਤਿਹਾਸ ਦੀ ਭਾਵੇਂ ਗੁਰਬਾਣੀ ਦੀ ਹੋਵੇ, ਸਰੋਤੇ ਜਾਂ ਬਕਤੇ ਨੇ ਉੱਥੇ ਪਹੁੰਚਣਾ ਵੀ ਸਭ ਕੁਝ ਹੁਕਮ ਚ ਹੋ ਰਿਹਾ, ਫਿਰ ਭਲਾ ਹੋਵੇਗਾ? ਉੱਦਾਂ ਨੀ ਭਲਾ ਹੋ ਸਕਦਾ। ਇਹਨਾਂ ਸ਼ਬਦਾਂ ਦੇ ਅੰਦਰ ਵੀ ਗੁਰੂ ਨਾਨਕ ਮਹਾਰਾਜ ਜੀ ਰਹਿਮਤ ਕਰਦੇ ਹੈ ਵੀ ਸਭ ਕੁਝ ਹੁਕਮ ਚ ਹੈ, ਮੇਰੇ ਕੋਲੋਂ ਜ਼ਬਰਦਸਤੀ ਬੇਨਤੀ ਹੋ ਗਈ ਸੀ, ਮੇਤੋਂ ਰਿਹਾ ਨਹੀਂ ਗਿਆ। ਵੀ ਜਿਹਨਾਂ ਨੂੰ ਬਾਣੀਆਂ ਕੰਠ ਹੈ ਉਹ ਗਿਣਤੀ ਕਰਨ ਵੀ ਲੱਖਾਂ ਵਾਰੀ ਹਜ਼ਾਰਾਂ ਵਾਰੀ ਜਪਜੀ ਤੇ ਚੌਪੇ ਤੇ ਮੂਲ ਮੰਤਰ ਹੋ ਗਏ, ਜੇ ਉਹਨਾਂ ਮੋਹਰੇ ਹੱਥ ਜੋੜ ਕੇ ਉਹਨਾਂ ਨੂੰ ਬਿਠਾਈਏ ਤੇ ਪੁੱਛੀਏ ਵੀ ਇਹ ਜੋ ਬਾਣੀ ਕੰਠ ਹੈ ਜੋ ਲੱਖਾਂ ਵਾਰੀ ਬਾਣੀ ਪੜ ਹੋ ਗਈ ਹੈ ਵੀ ਇਸ ਦਾ ਅਸਰ ਤੁਹਾਡੇ ਜੀਵਨ ਤੇ ਪੈ ਗਿਆ ਕਿ ਨਹੀਂ। ਕਿਸੇ ਪੰਕਤੀ ਦਾ ਅਰਥ ਤੁਹਾਡੇ ਜੀਵਨ ਦਾ ਅੰਗ ਵੀ ਬਣਿਆ ਕਿ ਨਹੀਂ? ਤੁਸੀਂ ਕਹੋਗੇ ਕਿਹੜੀ ਪੰਕਤੀ ਬੋਲੋ, ਮੈਂ ਜਪਜੀ ਸਾਹਿਬ ਜੀ ਦੀ ਪੰਕਤੀ ਬੋਲਦਾ ਵੀ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਲਾਲ। ਕੀ ਰਜਾ ਚ ਆਪਣੇ ਆਪ ਨੂੰ ਰਾਜੀ ਕਰ ਲਿਆ ਕਿ ਜੋ ਪਰਮੇਸ਼ਰ ਕਰ ਰਿਹਾ ਤੁਸੀਂ ਉਸ ਦੇ ਨਾਲ ਰਾਜੀ ਹੋ ਗਏ ਹੋ? ਅੰਦਰੋਂ ਜਵਾਬ ਆਵੇਗਾ ਨਹੀਂ, ਇੱਥੇ ਆ ਕੇ ਵੀ ਮਰਜ਼ੀ ਆਪਣੀ ਚੱਲਦੀ ਹੈ, ਤਾਂ ਸੰਗਤ ਦੇ ਵਿੱਚ ਬੈਠੇ ਵੀ ਮਰਜ਼ੀ ਆਪਣੀ ਹੈ। ਫਿਰ ਸਵਾਲ ਉੱਠੇਗਾ ਕੀ ਮਰਜ਼ੀ ਹੈ? ਕਥਾ ਚੱਲ ਰਹੀ ਹੈ, ਮਨ ਨੇ ਕਿਹਾ ਚੱਲ ਉੱਠ ਬਾਹਰ ਚੱਲ, ਕਿਤੇ ਗੁਰੂ ਦੀ ਮੰਨੀ ਕਿ ਮਨ ਦੀ ਮੰਨੀ? ਕਥਾ ਹੋ ਰਹੀ ਹੈ, ਮਨ ਨੇ ਕਿਹਾ ਫਲਾਣੇ ਨਾਲ ਗੱਲਬਾਤ ਕਰ ਲਾ, ਉਹ ਗੱਲਬਾਤ ਕਰਨ ਲੱਗ ਪਿਆ। ਇੱਥੇ ਬੈਠ ਕੇ ਵੀ ਮਨਮਤ ਹੈ ਕਿ ਨਹੀਂ? ਸਮਝਣ ਦੀ ਕੋਸ਼ਿਸ਼ ਕਰਨਾ। ਪਹਿਲੇ ਦਿਨ ਮੈਂ ਬੇਨਤੀ ਕਰਤੀ ਵੀ ਕੰਮ ਹੈਗਾ ਵਿਗੜਿਆ, ਹੁਣ ਡਾਇਰੈਕਟ ਹੋਇਆ ਮੈਂ ਵੀ ਜੋ ਸੱਚ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਚਨ। ਮੈਂ ਜ਼ਿਆਦਾ ਆਪਣੇ ਸੁਣਨ ਵਾਸਤੇ ਕਥਾ ਕਰਦਾ, ਬਾਕੀ ਜੋ ਮੈਨੂੰ ਪਤਾ ਵੀ ਸਰੋਤੇ ਦੋ ਚਾਰ ਹੀ ਹੁੰਦੇ ਆ ਤੇ ਬਕਤੇ ਨੂੰ ਇੱਕ ਦੋ ਸਰੋਤਿਆਂ ਨੂੰ ਹੀ ਟਾਰਗੇਟ ਬਣਾਉਣਾ ਪੈਂਦਾ, ਗਿਣਤੀ ਤੋਂ ਬਕਤੇ ਨੇ ਲੈਣਾ ਕੀ ਆ? ਜੇ ਗਿਣਤੀ ਲੱਖਾਂ ਦੀ ਤੇ ਹਜ਼ਾਰਾਂ ਦੀ ਹੋਵੇਗੀ ਤੇ ਉਹਨਾਂ ਦੇ ਵਾਸਤੇ ਆਪਣਿਆਂ ਵਾਸਤੇ ਹੋਵੇਗੀ, ਲੱਖਾਂ ਹਜ਼ਾਰਾਂ ਚੋਂ ਵੀ ਜੁਣਨ ਵਾਲੇ ਤੇ ਸੁਣਨ ਵਾਲੇ ਦੋ ਚਾਰ ਹੀ ਹੋਣਗੇ, ਸੈਕੜਿਆਂ ਚੋਂ ਵੀ ਸੁਣਨ ਵਾਲੇ ਦੋ ਚਾਰ ਹੀ ਹੁੰਦੇ ਹੈ। ਬਾਕੀ ਦਾ ਬਸ ਦੇਖਾ ਦੇਖੀ ਹੈ, ਤੋਂ ਮੈਨੂੰ ਮਾਫ਼ ਜ਼ਰੂਰ ਕਰ ਦੇਣਾ। ਜਦੋਂ ਬਾਬਰ ਨੇ ਬਾਣੀ ਸੁਣੀ ਗੁਰੂ ਨਾਨਕ ਮਹਾਰਾਜ ਦੀ ਰਸਨਾ ਤੋਂ ਸਭ ਕੁਝ ਭੁੱਲ ਗਿਆ, ਉਹਨੂੰ ਇਹ ਖਿਆਲ ਨਹੀਂ ਰਿਹਾ ਕਿ ਮੈਂ ਮੁਗਲ ਹਾਂ, ਉਹਨੂੰ ਇਹ ਖਿਆਲ ਨਹੀਂ ਰਿਹਾ ਮੈਂ ਕਿਚੋਂ ਚੜ ਕੇ ਆਇਆ ਫੌਜਾਂ ਨੂੰ ਲੈ ਕੇ, ਉਹਨੂੰ ਖਿਆਲ ਨਹੀਂ ਰਿਹਾ ਕਿ ਮੈਂ ਕਾਤਲ ਹਾਂ, ਉਹਨੂੰ ਖਿਆਲ ਨਹੀਂ ਰਿਹਾ ਮੈਂ ਬਹੁਤ ਵੱਡਾ ਦੋਸ਼ੀ ਹਾਂ। ਤੁਸੀਂ ਕਹੋਗੇ ਕਿਉਂ ਨਹੀਂ ਖਿਆਲ ਰਿਹਾ? ਕਿਉਂਕਿ ਜਿਸ ਖਿਆਲ ਤੇ ਧਿਆਨ ਦੇ ਵਿੱਚ ਸਾਰੇ ਦੋਸ਼ ਆਉਣੇ ਸੀ ਉਹ ਖਿਆਲ ਉਹ ਧਿਆਨ ਬਾਣੀ ਚ ਜੁੜ ਗਿਆ। ਜਿਸ ਚਿੱਤ ਨੇ ਸਭ ਕੁਝ ਚਿਤਵਣਾ ਸੀ ਉਹ ਚਿੱਤ ਬਾਣੀ ਚ ਰੁਕ ਜਾਣ ਕਰਕੇ ਸਭ ਕੁਝ ਭੁੱਲ ਗਿਆ। ਕਿਉਂਕਿ ਜੋ ਚੰਚਲ ਮਨ ਹੈ, ਚਲਾਏਮਾਨ ਹੈ, ਉਹ ਮਨ ਦੌੜ ਰਿਹਾ, ਦੁਖੀ ਵੀ ਉਹੀ ਹੈ। ਜੋ ਮਨ ਟਿਕ ਗਿਆ, ਅਚਲ ਮਨ ਹੈ, ਉੱਥੇ ਦੁੱਖ ਨਹੀਂ, ਉਹ ਸੁਖੀ ਹੈ। ਇਹ ਰਸ ਇਕਾਗਰਤਾ ਦਾ ਹੈ, ਚੰਚਲਤਾ ਦਾ ਰਸ ਨਹੀਂ ਹੈ। ਕੋਈ ਬਾਣੀ ਚੋਂ ਰਸ ਲੱਭੇ, ਕੋਈ ਕੀਰਤਨ ਚੋਂ ਰਸ ਲੱਭੇ, ਕੋਈ ਨਿਤਨੇਮ ਚੋਂ ਰਸ ਲੱਭੇ, ਕੋਈ ਦਰਸ਼ਨਾਂ ਚੋਂ ਰਸ ਲੱਭੇ, ਰਸ ਇਕਾਗਰਤਾ ਦਾ ਹੈ। ਇਕਾਗਰਤਾ ਨਹੀਂ ਤੇ ਰਸ ਵੀ ਨਹੀਂ। ਤੇ ਜਦੋਂ ਇਕਾਗਰਤਾ ਸਭ ਕੁਝ ਭੁੱਲ ਜਾਂਦਾ, ਨਾ ਜਾਤ ਜਾਤ ਹੈ, ਨਾ ਦੇਸ਼ ਜਾਤ ਹੈ, ਤੇ ਨਾ ਕੁੱਲ ਖਾਨਦਾਨ ਯਾਦ ਹੈ, ਨਾ ਆਪਣੇ ਸਰੀਰ ਦੀ ਆਜੂ ਯਾਦ ਹੈ, ਨਾ ਅਮੀਰੀ ਨਾ ਗਰੀਬੀ ਯਾਦ ਹੈ, ਨਾ ਛੋਟਾ ਜਾਂ ਵੱਡਪੁਣਾ ਯਾਦ ਹੈ, ਤੇ ਆਹ ਜਿਹੜੇ ਗੱਲਾਂ ਬਾਤਾਂ ਤੇ ਉੱਠ ਕੇ ਚਲੇ ਜਾਣਾ ਬਹਿ ਜਾਣਾ ਇਹ ਪਰਮਾਤਮਾ ਦੀ ਯਾਦ ਚ ਨਹੀਂ, ਆਪਣੀ ਯਾਦ ਚ ਹੈ, ਉਹ ਜੁੜੇ ਨਹੀਂ। ਉਹਨਾਂ ਨੂੰ ਕਾਲ ਯਾਦ ਹੈ, ਸੁਬਹ ਸ਼ਾਮ ਯਾਦ ਹੈ, ਟਾਈਮ ਯਾਦ ਹੈ, ਕਾਰੋਬਾਰ ਯਾਦ ਹੈ, ਉਹ ਯਾਦ ਉਹਨਾਂ ਨੂੰ ਉਠਾ ਕੇ ਲੈ ਕੇ ਜਾ ਰਹੀ ਹੈ। ਪਰਮਾਤਮਾ ਦੀ ਜਿਹੜੀ ਯਾਦ ਹੈ ਉਹ ਟਿਕਾ ਦਿੰਦੀ ਹੈ। ਕਿਉਂਕਿ ਉਹ ਆਪ ਟਿਕਿਆ ਹੋਇਆ ਤੇ ਜੋ ਜੁੜ ਗਿਆ ਉਹਨੂੰ ਟਿਕਾ ਦਿੰਦੀ ਹੈ ਉਹ ਕਿਤੇ ਵੀ ਹੋਵੇ ਕਿਉਂਕਿ ਬਾਣੀ ਪ੍ਰਭ ਕੀ ਸਭ ਕੋ ਬੋਲੈ ਕੀ ਬੋਲ ਰਹੀ ਹੈ ਆਪ ਅਡੋਲ ਉਹ ਆਪ ਅਡੋਲ ਹੈ ਨਾ ਕਬ ਹੂੰ ਡੋਲੈ ਭਾਵੇਂ ਸਾਰਾ ਸੰਸਾਰ ਜ਼ੋਰ ਲਾਵੇ ਉਹ ਚੰਚਲਤਾ ਚ ਨਹੀਂ ਆ ਸਕਦਾ ਅਡੋਲ ਅਵਸਥਾ ਉਸ ਨੂੰ ਪ੍ਰਾਪਤ ਹੈ ਮੈਂ ਬੇਨਤੀ ਕਰ ਰਿਹਾ ਸਭ ਕੁਝ ਜਦੋਂ ਬਾਬਰ ਭੁੱਲਿਆ ਉਹਨੇ ਗੁਰੂ ਨਾਨਕ ਨੂੰ ਕਿਹਾ ਤੂੰ ਮਨੁੱਖ ਦੇ ਰੂਪ ਚ ਖੁਦਾ ਹੈ ਤੂੰ ਮਨੁੱਖ ਦੇ ਰੂਪ ਚ ਅੱਲਾ ਹੈ ਤੂੰ ਪਰਮੇਸ਼ਰ ਹੈ ਤੂੰ ਮਨੁੱਖ ਨਹੀਂ ਕਿਉਂਕਿ ਜਿਹਨੇ ਐਡੇ ਵੱਡੇ ਜ਼ਾਲਮ ਦੀ ਸਮਾਧੀ ਲਵਾ ਦਿੱਤੀ ਜਿਹਦੀ ਰਸਨਾ ਤੋਂ ਬਾਣੀ ਨੇ ਇਹੋ ਜੇ ਜਾਵਰ ਨੂੰ ਟਕਾ ਦਿੱਤਾ ਤੇ ਉਹ ਜਾਵਰ ਰਸਨਾ ਤੋਂ ਕਹਿ ਰਿਹਾ ਕਿ ਤੂੰ ਭਗਵਾਨ ਹੈ ਤੂੰ ਖੁਦਾ ਹੈ ਤੇ ਸਾਡੇ ਵਰਗੇ ਚੰਗਾਰਾ ਮਾਰਨ ਵਾਲੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੇਵਲ ਗੁਰੂ ਮੰਨਦੇ ਹਾਂ ਅਸੀਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਤੇ ਦਸਾਂ ਪਾਤਸ਼ਾਹੀ ਨੂੰ ਗੁਰੂ ਮੰਨਦੇ ਹਾਂ ਤੇ ਰਸਨਾ ਤੇ ਕਹਿਣ ਦੀਆਂ ਗੱਲਾਂ ਮੰਨਦੇ ਮੁੰਦੇ ਤੁਸੀਂ ਕਿਸੇ ਨੂੰ ਨਹੀਂ ਇਹ ਤਾਂ ਕਹੋ ਕਿ ਅਸੀਂ ਆਪਣੇ ਮਨ ਨੂੰ ਗੁਰੂ ਮੰਨਦੇ ਹਾਂ ਜੋ ਸਾਡਾ ਮਨ ਕਹਿੰਦਾ ਉਹ ਅਸੀਂ ਮੰਨਦੇ ਹਾਂ ਕਿਉਂ ਕੁਫਰ ਤੋਲਦੇ ਹੋ ਕਿਉਂ ਝੂਠ ਬੋਲਦੇ ਹੋ ਕਿਉਂ ਕਹਿੰਦੇ ਹੋ ਕਿ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜਾ ਉਦੋਂ ਕਿਹੋ ਜਦੋਂ ਤੁਹਾਡੀ ਜ਼ਿੰਦਗੀ ਦਾ ਹਰ ਕਦਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਨੁਸਾਰ ਪੱਟ ਹੋਵੇ ਉਦੋਂ ਕਹੋ ਕਿ ਸਾਡਾ ਸ਼ਬਦ ਗੁਰੂ ਹੈ ਹੁਣ ਬਾਬਰ ਨੇ ਹੱਥ ਜੋੜੇ ਤੇ ਮਨ ਕੀਤਾ ਵੀ ਜੇ ਖੁਦਾ ਹੈ ਇਹ ਅੱਲਾ ਹੈ ਇਹਦੇ ਵਿੱਚ ਸ਼ੱਕ ਕੋਈ ਨਹੀਂ ਤੇ ਇਵੇਂ ਕਰਾਂ ਮੈਂ ਭੇਟਾ ਭੰਗ ਦੇ ਪਿਆਲੇ ਦੀ ਦਿੰਦਾ ਵੀ ਜਿਹਦੇ ਬੋਲਾਂ ਦੇ ਵਿੱਚ ਕੋਈ ਬਖਰੇਵਾਂ ਨਹੀਂ ਕੋਈ ਦੂਈ ਦਵੈਸ਼ ਨਹੀਂ ਕੋਈ ਵਿਤਕਰਾ ਨਹੀਂ ਕੋਈ ਦੂਜਾ ਭਾਵ ਨਹੀਂ ਤੇ ਮਹਾਰਾਜ ਨੇ ਵੀ ਨਾ ਸੇਵਾਦਾਰਾਂ ਨੂੰ ਕਿਹਾ ਕਿ ਪਿਆਲਾ ਲੈ ਕੇ ਤੇ ਬਾਹਰ ਸੱਟ ਦੇ ਨਾ ਆਪੇ ਹੱਥਾਂ ਦੇ ਨਾਲ ਕਿਹਾ ਪਰੇ ਇਹਨੂੰ ਸੱਟ ਦੇ ਨਾ ਰਸਨਾ ਤੋਂ ਹੀ ਕੌੜਾ ਕਿਹਾ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਮੈਂ ਅਮਲੀ ਹਾਂ ਜਿਹੜਾ ਮੈਂ ਨਸ਼ਾ ਪੀਣਾ ਨਹੀਂ ਉਹ ਸਮਰੱਥ ਦਾਤਾ ਹੈ ਉਹਨੂੰ ਬਹੁਤ ਨਿਮਰਤਾ ਤੇ ਸਹਿਜਤਾ ਤੇ ਪਿਆਰ ਦੇ ਨਾਲ ਫਿਰ ਰੱਬੀ ਬਾਣੀ ਨੂੰ ਗਾਇਆ ਹੇ ਬਾਬਰ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ ਦੀਵਾਨਾ ਪਿਆ ਅਤੀਤ ਜਿਸ ਮਸਤਾਨੀ ਵਾਸਤੇ ਹੋਸ਼ ਗਵਾਉਣ ਵਾਸਤੇ ਨਸ਼ੇ ਵਾਸਤੇ ਨਸ਼ਾ ਕੀਤਾ ਜਾਂਦਾ ਮੈਂ ਦਿਨ ਰਾਤ ਦਾ ਅਮਲੀ ਹਾਂ ਮੈਂ ਦਿਨ ਰਾਤ ਦਾ ਨਸ਼ਈ ਹੈ ਬਾਬਰ ਕਹਿੰਦਾ ਨਸ਼ਈ ਕਿਹੜਾ ਨਸ਼ਾ ਤੇ ਤੁਸੀਂ ਕੱਲ ਸੁਣਿਆ ਸ਼ਬਦ ਦੀ ਵਿਆਖਿਆ ਚ ਕਿਤੋਂ ਅੱਗੇ ਹੁਣ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਬਾਬਰ ਕਿਵੇਂ ਬੇਨਤੀਆਂ ਕਰਦਾ ਕਿਸੇ ਤਰ੍ਹਾਂ ਮਨ ਵਿਰਤੀ ਚਿੱਤ ਕੇਂਦਰਿਤ ਕਰਕੇ ਸਰਵਣ ਕਰੋ ਜੇ ਨਹੀਂ ਟਿਕਦਾ ਕੋਸ਼ਿਸ਼ ਕਰੋ ਟਿਕ ਜਾਵੇਗਾ
ਵਾਹਿਗੁਰੂ ਜੀ ਦੋਹਰਾ ਇਸ ਬਿਦ ਸੁਣ ਬਾਬਰ ਤਬੈ ਬੰਧਨ ਕੀ ਕਰ ਬੰਦ
ਹੁਣ ਜਦੋਂ ਸ਼ਬਦ ਦੇ ਰਾਹੀਂ ਬਾਬਰ ਨੇ ਇਹ ਸੁਣਨਾ ਕੀਤਾ ਨਸ਼ੇ ਦੇ ਪਿਆਲੇ ਦੇ ਮਤਲਕ ਹੱਥ ਜੋੜੇ ਤੇ ਬਾਬਰ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਚਰਨ ਪਕੜ ਲਏ
ਬੋਲਿਓ ਦੀਨ ਵਿਸਾਲ ਹਵੈ ਅਵਲੋਕਤ ਸੁਖ ਕੰਦ
ਹੇ ਸੁਖਾਂ ਦੇ ਖਜ਼ਾਨੇ ਨਾਨਕ ਨਿਰੰਕਾਰੀ ਹੇ ਪੀਰ ਗੁਰੂ ਨਾਨਕ ਜੀ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਰਹਿਮਤ ਕਰੋ ਮੈਨੂੰ ਪਤਾ ਲੱਗ ਗਿਆ ਤੁਸੀਂ ਸੁਖਾਂ ਦੇ ਖਜ਼ਾਨੇ ਹੋ
ਚੋ ਪਈ ਮੈਂ ਜਾਣੇ ਆਪ ਨਿਸ਼ਚੇ ਕਰਕੇ
ਹੁਣ ਮੈਂ ਨਿਸ਼ਚਾ ਕਰ ਲਿਆ ਮਨ ਕਰਕੇ ਵੀ ਆਪ ਖੁਦ ਖੁਦਾ ਹੋ ਕੋਈ ਭੁਲੇਖਾ ਨਹੀਂ ਰਿਹਾ ਮੇਰੇ ਮਨ ਦੇ ਵਿੱਚ
ਤੁਮ ਖੁਦਾਈ ਵਿਚਰਤ ਤਨ ਧਰਕੇ
ਸਿਰਫ ਤੁਸੀਂ ਉਹ ਜੋ ਖੁਦਾ ਹੈ ਇਹ ਤਨ ਦੇ ਵਿੱਚ ਆ ਕਰਕੇ ਦੁਨੀਆਂ ਦੇ ਭਲੇ ਵਾਸਤੇ ਇਹ ਵਿਚਰ ਰਿਹਾ ਧਰਤੀ ਤੇ ਤੁਸੀਂ ਖੁਦ ਖੁਦਾ ਹੋ
ਦੀਜੇ ਬਰ ਮੋਕ ਅਬ ਐਸੇ
ਹੁਣ ਬਾਬਰ ਨੇ ਹੱਥ ਜੋੜਿਆ ਪੱਲਾ ਅੱਡਿਆ ਹੋਇਆ ਹੇ ਖੁਦਾ ਰੂਪ ਗੁਰੂ ਨਾਨਕ ਮੇਰੇ ਤੇ ਕਿਰਪਾ ਕਰੋ, ਮੈਨੂੰ ਆਹ ਵਰ ਦੇ ਦੇਣਾ ਕਰੋ। ਕਿਹੜਾ ਵਰ?
ਜਗ ਪਾਤਸ਼ਾਹ ਹੁਮਾਉ ਮੈਂ ਜੈਸੀ।
ਇਹ ਜਿੰਨੀ ਸਰੇਟੀ ਹੈ, ਜਿੰਨਾ ਸੰਸਾਰ ਹੈ, ਸਾਰੀ ਦੁਨੀਆ ਹੈ, ਕਿਸ ਦਾ ਮੈਂ ਰਾਜਾ ਬਣ ਜਾਵਾਂ?
ਕੁਰਸੀ ਅਪਰ ਬਕੁਰਸੀ ਤਾਈ।
ਕਹਿੰਦੇ ਮੇਰੇ ਤੋਂ ਬਾਅਦ ਮੇਰੀ ਔਲਾਦ ਹੋਵੇ, ਇਸ ਤਾਕਤ ਦੇ ਮਾਲਕ। ਉਸ ਔਲਾਦ ਤੋਂ ਬਾਅਦ ਮੇਰੇ ਪੋਤੇ ਹੋਣ, ਪੋਤਿਆਂ ਦੇ ਅੱਗੇ ਪੁੱਤ ਹੋਣ, ਭਾਵ ਐਸੀ ਰਹਿਮਤ ਕਰ ਦਿਓ ਕਿ ਇਹ ਹੁਣ ਜੱਦੀ ਜਾਇਦਾਦ ਮੇਰੀ ਬਣ ਜਾਵੇ। ਪੁਸ਼ਤ ਬਾਈ ਪੁਸ਼ਤ ਇਹ ਰਾਜ ਮੇਰੇ ਕੋਲ ਰਹੇ, ਸਾਰੀ ਦੁਨੀਆਂ ਦਾ ਮੈਂ ਰਾਜਾ ਬਣਿਆ ਰਹਾ।
ਭੋਗ ਹੈ ਪਾਤਸ਼ਾਹੀ ਸੁਖ ਪਾਈ।
ਕਹਿੰਦੇ ਮੈਂ ਸੁਖ ਪਾਵਾਂ ਇਹ ਬਾਦਸ਼ਾਹਿਤ ਨੂੰ ਭੋਗ ਕਰਕੇ।
ਚਾਰ ਪਦਾਰਥ ਤੁਮ ਕਰ ਮਾਹੀ।
ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ, ਮੈਨੂੰ ਪਤਾ ਲੱਗ ਗਿਆ ਕਿ ਆਪ ਜੀ ਦੇ ਚਰਨਾਂ ਚ ਇਹ ਤਿੰਨਾਂ ਲੋਕਾਂ ਦੀ ਦੌਲਤ ਹੈ। ਆਪ ਚਾਰ ਪਦਾਰਥਾਂ ਦੇ ਮਾਲਕ ਹੋ, ਆਪ ਖੁਦ ਖੁਦਾ ਹੋ, ਇਸ ਕਰਕੇ ਮੇਰੇ ਤੇ ਕਿਰਪਾ ਕਰੋ।
ਦੇਵ ਹੋ ਆਪ ਦੇਰ ਕੁਛ ਨਹੀਂ।
ਹੁਣ ਮਹਾਰਾਜ ਜੀ ਦੇਰੀ ਨਾ ਕਰੋ, ਹੁਣ ਆਪਣਾ ਆਪ ਤੁਸੀਂ ਜਨਾ ਦਿੱਤਾ, ਮੇਰੇ ਤੇ ਕਿਰਪਾ ਕਰਤੀ, ਤੇ ਹੁਣ ਇਹ ਰਹਿਮਤ ਕਰ ਦਿਓ, ਬਚਨ ਕਰ ਦਿਓ।
ਮਹਾਂਪੁਰਖ ਹੋਏ ਅਦਕ ਉਦਾਰਾ।
ਕਿਉਂਕਿ ਜਿਹੜੇ ਨਾਮ ਜਪਣ ਵਾਲੇ ਹੁੰਦੇ ਆ, ਉਹਨਾਂ ਦਾ ਬਹੁਤ ਹਿਰਦਾ ਕੋਮਲ ਹੁੰਦਾ। ਸਾਡੇ ਚ ਕੀ ਹੋਇਆ ਵੀ ਜੇ ਕੋਈ ਬਾਣੀ ਦੇ ਦੋ ਅੱਖਰ ਜ਼ਿਆਦਾ ਪੜ੍ਹਦਾ ਤੇ ਉਹ ਕਿਸੇ ਨਾਲ ਗੱਲੇ ਨੀ ਕਰਦਾ, ਕਿਸੇ ਵੱਲ ਨੂੰ ਦੇਖਦਾ ਨੀ, ਤੇ ਕਿਸੇ ਨੂੰ ਬੁਲਾਉਂਦਾ ਨੀ, ਤੇ ਕਿਸੇ ਨੂੰ ਇਨਸਾਨ ਸਮਝਦਾ ਨੀ। ਠੀਕ ਹੈ ਕਿ ਨਹੀਂ? ਪਰ ਹੈ ਉਲਟਾ ਕੰਮ। ਹੁਣ ਬਾਬਰ ਨੂੰ ਤਾਂ ਇਸ ਗੱਲ ਦਾ ਗਿਆਨ ਹੋ ਗਿਆ ਵੀ ਜਿਹੜਾ ਖੁਦ ਖੁਦਾ ਹੈ ਬਹੁਤ ਕੋਮਲ ਹੁੰਦਾ, ਤੇ ਨਾਮ ਜਪਣ ਵਾਲਿਆਂ ਦਾ ਹਿਰਦਾ ਇਤਨਾ ਕੁ ਕੋਮਲ ਹੁੰਦਾ। ਮਨੁੱਖਤਾ ਦੀ ਦਰਦ ਨੂੰ ਵੰਡਾਉਣ ਵਾਸਤੇ ਤਾਂ ਬਹੁਤ ਭਾਰੀ ਕੁਰਬਾਨੀ ਉਹ ਕਰਦੇ ਹੀ ਹੈ। ਉਹ ਬਨਸਪਤੀ ਕਿਸੇ ਪੌਦੇ ਦਾ ਦੁੱਖ ਦੇਖ ਕੇ ਵੀ ਉਹਨਾਂ ਦਾ ਹਿਰਦਾ ਦਰਬ ਜਾਂਦਾ, ਪਸ਼ੂ ਪੰਛੀ ਨੂੰ ਦੇਖ ਕੇ ਵੀ ਉਹ ਰੁਕ ਜਾਂਦੇ ਆ। ਭਾਈ ਇਹ ਤੂੰ ਤਾਂ ਪਸ਼ੂ ਬਣਿਆ ਜਦੋਂ ਮਨੁੱਖ ਦੇਹੀ ਮਿਲੀ ਸੀ ਨਾ, ਤੂੰ ਸਿਮਰਨ ਨਹੀਂ ਕੀਤਾ। ਬਨਸਪਤੀ ਦੇ ਨਾਲ ਗੱਲਾਂ ਕਰਦੇ ਹਨ, ਬਨਸਪਤੀ ਨੂੰ ਪਾਣੀ ਪਾਉਂਦੇ ਹਨ, ਬਨਸਪਤੀ ਦੀ ਸੇਵਾ ਕਰਦੇ ਹਨ, ਕਿਉਂਕਿ ਨਾਮ ਜਪਣ ਦੇ ਨਾਲ ਹਿਰਦਾ ਇਤਨਾ ਕੁ ਕੋਮਲ ਹੋ ਜਾਂਦਾ। ਉਹ ਤਾਂ ਖੁਦ ਖੁਦਾ ਹੈ। ਬਾਬਰ ਕਹਿਣ ਲੱਗਾ, ਮਹਾਰਾਜ ਤੁਸੀਂ ਕੋਮਲ ਹਿਰਦੇ ਦੇ ਮਾਲਕ ਹੋ, ਮੇਰੇ ਤੇ ਰਹਿਮਤ, ਮੇਰੇ ਤੇ ਕਿਰਪਾ ਕਰਕੇ ਇਹ ਵਰ ਦੇ ਦੇਣਾ ਕਰੋ।
ਕਰੇ ਰੰਕ ਤੇ ਆਤ ਸਿਰਦਾਰਾ।
ਕਿਉਂਕਿ ਆਪ ਵਰਗੇ ਮਹਾਂਪੁਰਸ਼ ਖੁਦ ਖੁਦਾ ਜਦੋਂ ਰਸਨਾ ਤੋਂ ਬਚਨ ਕਹਿ ਦੇਣ ਨਾ, ਤੇ ਜਿਹੜਾ ਰੋੜ ਛਾਪਿਆ ਉਹ ਤਖਤ ਦਾ ਮਾਲਕ ਹੋ ਜਾਂਦਾ। ਆਪ ਜੀ ਦੇ ਬਚਨ ਹਨ ਉਹ ਜੋ ਤਿੰਨ ਕਾਲ ਸੱਤ ਹਨ, ਇਸ ਕਰਕੇ ਬਚਨ ਕਰ ਦਿਓ ਮਹਾਰਾਜ।
ਰਿਪ ਤੇ ਰੰਕ ਬਨਾਵਹ ਤੂਰਨ।
ਕਿਉਂਕਿ ਬਹੁਤ ਹੀ ਜਲਦੀ ਤੁਸੀਂ ਰੰਕ ਤੋਂ ਰਾਜੇ ਬਣਾ ਦਿੰਦੇ ਹੋ, ਰਾਜੇ ਤੋਂ ਭਖਾਰੀ ਬਣਾ ਦਿੰਦੇ ਹੋ।
ਇਸ ਪ੍ਰਕਾਰ ਕੀ ਤੁਮ ਪ੍ਰਭ ਪੂਰਨ।
ਕਹਿੰਦੇ ਇਹ ਸਭ ਕੁਝ ਦੇਣ ਵਾਸਤੇ ਤੁਸੀਂ ਪਰਿਪੂਰਨ ਹੋ, ਸ਼ਕਤੀਵਾਨ ਹੋ, ਕਰਨ ਕਰਨ ਸਮਰੱਥ ਹੋ, ਇਸ ਕਰਕੇ ਇਹ ਕਿਰਪਾ ਕਰੋ।
ਜੇ ਪ੍ਰਸੰਨਤਾ ਰਾਵਰ ਕੇਰੀ।
ਇਹ ਗੁਰੂ ਨਾਨਕ ਦੇ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ, ਜੇ ਆਪ ਜੀ ਵਰਗੇ ਖੁਦ ਖੁਦਾ ਭਗਵਾਨ ਪਰਮੇਸ਼ਰ ਜੋ ਸਰੀਰ ਤਨ ਦੇ ਵਿੱਚ ਪੰਜਾਂ ਤੱਤਾਂ ਦੇ ਵਿੱਚ ਵਿਚਰ ਰਿਹਾ ਹੋਵੇ, ਉਹਦੀ ਰਸਨਾ ਤੋਂ ਜੋ ਬਚਨ ਹੋ ਜਾਣ, ਉਹ ਤਿੰਨ ਕਾਲ ਸੱਤ ਹੈ, ਉਹਨਾਂ ਬਚਨਾਂ ਨੂੰ ਵੀ ਕੋਈ ਮੋੜ ਨਹੀਂ ਸਕਦਾ।
ਪੂਰਨ ਚਾਹੋ ਕਾਮਨਾ ਮੇਰੀ।
ਇਸ ਕਰਕੇ ਮੇਰੀ ਜਿਹੜੀ ਕਾਮਨਾ ਹੈ ਇਹ ਹੁਣ ਸ਼ੀਘਰ ਪੂਰੀ ਕਰੋ ਗੁਰੂ ਨਾਨਕ ਮਹਾਰਾਜ ਜੀ।
ਜੋ ਜਾਚਿਓ ਸੋਈ ਅਬ ਦੀਜੈ।
ਮਹਾਰਾਜ ਹੁਣ ਮੈਂ ਜੋ ਜਾਚਨਾ ਕਰ ਰਿਹਾ ਨਾ ਮਨ ਕਰਕੇ, ਹੁਣ ਮੇਰੀ ਝੋਲੀ ਭਰ ਦੇਣੀ ਕਰੋ।
ਮਹਾਂਪੁਰਖ ਜੀ ਕਰੁਣਾ ਕੀਜੈ।
ਇਹ ਮਹਾਂਪੁਰਖ ਖੁਦ ਖੁਦਾ ਦੇ ਰੂਪ ਨਾਨਕ ਨਿਰੰਕਾਰੀ ਜੀ ਪੀਰ ਜੀ, ਇਹ ਹੁਣ ਆਓ ਰਹਿਮਤਾਂ ਦੇ ਘਰ, ਬਖਸ਼ਿਸ਼ਾਂ ਦੇ ਘਰ ਆ ਕੇ ਇਹ ਬਖਸ਼ਿਸ਼ ਕਰ ਦਿਓ, ਬਾਦਸ਼ਾਹਿਤ ਮੇਰੀ ਝੋਲੀ ਦੇ ਵਿੱਚ ਪਾ ਦੇਣੀ ਕਰੋ।
ਦੋਹਰਾ ਕਿਰਪਾ ਦ੍ਰਿਸ਼ਟ ਅਵਲੋਕ ਕੈ ਬੋਲਤ ਭੇ ਸਤ ਪਾਏ।
ਦੇਖੋ ਚਤਾਰਿਆ ਗੁਰੂ ਨਾਨਕ ਮਹਾਰਾਜ ਜੀ ਨੇ ਕਿਹਾ ਬਾਬਰ ਨੂੰ ਵੀ ਤੂੰ ਕਿੰਨਾ ਕੁ ਕਰਮ ਕੀਤਾ, ਕਿੰਨੇ ਬੰਦੇ ਮਾਰਤੇ, ਕਿੰਨੀਆਂ ਨੌਜਵਾਨ ਲੜਕੀਆਂ ਮਾਰਤੀਆਂ, ਕਿੰਨਿਆਂ ਨੂੰ ਤੂੰ ਜੇਲਾਂ ਦੇ ਵਿੱਚ ਟੱਕਿਆ ਹੋਇਆ, ਤੇ ਕਿੰਨਾ ਤੂੰ ਦੁਰਾਚਾਰ ਕੀਤਾ? ਨਹੀਂ ਕਿਹਾ ਨਾ, ਕਿਉਂਕਿ ਕਿਉਂ ਨੀ ਕਿਹਾ, ਕਿਉਂਕਿ ਮਹਾਰਾਜ ਦਾ ਬਚਨ ਹੈ ਵੀ ਔਗਣ ਕੋ ਨਾ ਚਤਾਰਦਾ ਗੱਲ ਸੇਤੀ ਲਾਇਕ। ਸੰਸਾਰ ਚਤਾਰਦਾ ਹੈ ਔਗਣਾ ਨੂੰ, ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਜੇ ਕੋ ਸਿੱਖ ਸੇਵਕ ਸ਼ਰਧਾ ਭਾਵਨਾ ਨੂੰ ਰੱਖ ਕੇ ਸਤਿਗੁਰਾਂ ਦੇ ਚਰਨਾਂ ਨੂੰ ਪਕੜ ਲਵੇ, ਮਹਾਰਾਜ ਚਤਾਰਦੇ ਵੀ ਨੀ, ਉਹਨੂੰ ਕਹਿੰਦੇ ਵੀ ਨੀ ਤੂੰ ਐਡਾ ਵੱਡਾ ਪਾਪੀ ਆ। ਕਿਉਂਕਿ ਅਜਾਮਲ ਪਾਪੀ ਜਗ ਜਨ, ਸਾਰਾ ਸੰਸਾਰ ਜਿਸ ਪਾਪੀ ਨੂੰ ਜਾਣਦਾ ਸੀ। ਨਿਮਕ ਮਾਹੇ ਨੇ ਸਾਰਾ ਇੱਕ ਅੱਖ ਦੇ ਫੁਰਕੇ ਜਿੰਨੇ ਸਮੇ ਚ ਉਹਦਾ ਪਾਰ ਉਤਾਰਾ ਕਰ ਤੱਕ ਨੇ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਮੁਖ ਪਿਆਰੋ ਕਿਰਪਾ ਕਰਦੇ ਹਨ। ਹੁਣ ਦੁਬਾਰਾ ਪੜਿਓ ਭਾਈ।
ਕਿਰਪਾ ਦ੍ਰਿਸ਼ਟ ਅਵਲੋਕ ਕੈ ਬੋਲਤ ਭੇ ਸਤ ਭਾਏ।
ਹੁਣ ਇਹ ਬਾਬਰ ਦੀ ਬੇਨਤੀ ਭਰੀ ਗੁਰਮੁਖ ਪਿਆਰਿਓ ਬੋਲਾਂ ਨੂੰ ਪਕਾਰ ਨੂੰ ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਹਨ ਮੁਬਾਰਕ ਰਸਨਾ ਤੋਂ।
ਜਗ ਪਾਤਸ਼ਾਹੀ ਭੋਗ ਹੋ ਜਬ ਲਗ ਕਰੋ ਨਿਆਏ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਹੈ ਬਾਬਰ, ਉਨਾ ਚਿਰ ਜਗ ਦੀ ਬਾਤਸ਼ਾਹੀ ਤੇਰੇ ਕੋਲ ਰਹੇਗੀ ਜਿੰਨਾ ਚਿਰ ਤੂੰ ਨਿਆਂ ਦਊਗਾ। ਜਿੰਨਾ ਚਿਰ ਤੇਰੇ ਕੋਲ ਨਿਆਂ ਰਹੇਗਾ, ਉਨਾ ਚਿਰ ਇਹ ਦੁਨੀਆਂ ਦੀ ਮਾਲਕੀ, ਇਹ ਜਿਹੜਾ ਤਖ਼ਤ ਦਾ ਮਾਲਕ ਤੂੰ ਰਹੇਗਾ।
ਜਾਓ ਭਾਈ, ਜਬ ਤੁਮਰੀ ਕੋਲ ਨਿਆਏ ਨਾ ਹੋਵੇ।
ਨਾਲੇ ਬਚਨ ਕਰਤਾ, ਕਿਉਂਕਿ ਸਾਡੇ ਵਾਂਗੂ ਗੁਰੂ ਨਾਨਕ ਮਹਾਰਾਜ ਨੂੰ ਕਿਹੜਾ ਲਾਲਚ ਸੀ ਵੀ ਬਹੁਤ ਵੱਡਾ ਫੌਜਾਂ ਦਾ ਮਾਲਕ ਹੈ, ਇਹਨੇ ਵੱਡੇ ਤੋਂ ਵੱਡਾ ਸ਼ਹਿਰ ਗਰਕ ਕਰਕੇ ਰੱਖ ਦਿੱਤਾ। ਕਿਉਂਕਿ ਉਹ ਤਾਂ ਸੱਚ ਸੀ, ਆਪ ਖੁਦ ਖੁਦਾ ਅਕਾਲ ਪੁਰਖ ਪਰਮੇਸ਼ਰ ਭਗਵਾਨ ਸੀ। ਤੇ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਜਬ ਤੁਮਰੀ ਕੁੱਲ ਨਿਆਏ ਨਾ ਹੋਵੇ, ਜਬ ਤੇਰਾ ਖਾਨਦਾਨ ਨਿਆਂ ਕਰਨੋਂ ਹਟ ਜਾਵੇਗਾ, ਇਨਸਾਫ ਕਰਨੋਂ ਹਟ ਜਾਵੇਗਾ। ਤੁਸੀਂ ਦੇਖਦੇ ਹੀ ਆ, ਤੁਹਾਡੀ ਸਰਕਾਰ ਨੂੰ 26-27 ਸਾਲ ਹੋ ਗਏ, ਤੁਹਾਡਾ ਬੇਕੀਮਤੀ ਤੋਸ਼ੇ ਖਾਨੇ ਦਾ ਸਮਾਨ ਅਜੇ ਤੱਕ ਵਾਪਸ ਦੇਣ ਵਾਸਤੇ ਤਿਆਰ ਨਹੀਂ, ਤਿਆਰ ਮੰਨਣ ਵਾਸਤੇ ਵੀ ਤਿਆਰ ਨਹੀਂ। ਤੇ ਜਿਸ ਸਰਕਾਰ ਦੇ ਗੀਤ ਗਾਉਂਦੇ ਆ, ਜਿਸ ਦੇਸ਼ ਦੇ ਗੀਤ ਗਾਉਂਦੇ ਆ, ਕਿੰਨਿਆਂ ਸਿੰਘਾਂ ਦੀਆਂ ਸ਼ਹੀਦੀਆਂ ਦੀਆਂ ਜਿਹੜੀਆਂ ਫਾਈਲਾਂ, ਉਹ ਕਮਿਸ਼ਨਰ ਨੇ ਤੇ ਫੈਸਲਾ ਹੋ ਗਿਆ ਕਿ ਆਹ ਦੁਸ਼ਮਣ ਹੈ, ਇਸ ਨੇ ਇਸ ਤਰ੍ਹਾਂ ਝੂਠਾ ਮੁਕਾਬਲਾ ਬਣਾ ਕੇ ਮਾਰਿਆ, ਉਹ ਫਾਈਲਾਂ ਬੰਦ ਹੈ। ਤੇ ਜੇ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਤੇ ਜਿਹੜਾ ਇਹਨਾਂ ਦੀਆਂ ਅੱਖਾਂ ਚ ਰੜ ਕੇ ਤੇ ਆਉਣ ਵਾਲੇ 10-20 ਸਾਲ ਦੇ ਜਿੰਨੇ ਪਲੈਨਿੰਗ ਦੇ ਜਿੰਨੇ ਪ੍ਰੋਗਰਾਮ ਹੈ ਨਾ, ਬਸ ਲਿਖ ਕੇ ਦੇ ਦੇਣੇ, ਤੇ ਉਹ 4 ਪੈਸੇ ਦੇ ਹੌਲਦਾਰ ਇੰਸਪੈਕਟਰ ਜਿਹੜੀ ਰਿਪੋਰਟ ਬਣਾ ਤੀ ਉਹ ਸੱਚੀ ਹੈ, ਤੇ ਜਿਹੜੀਆਂ ਫਾਈਲਾਂ ਚ ਲਿਖਤ ਪਈ ਹੈ 5-10 ਬੰਦਿਆਂ ਨੇ ਸਾਰੀ ਇਨਕੁਆਇਰੀ ਕਰਕੇ ਫੈਸਲਾ ਕੀਤਾ, ਉਹ ਝੂਠੀ ਹੈ, ਉਹਨੂੰ ਨੀ ਕੋਈ ਵੀ ਦੇਖਦਾ। ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਬਾਬਰ, ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਘਰ ਚੋਂ ਮਿਲੂਗਾ ਸਭ ਕੁਝ, ਪਰ ਉਨਾ ਚਿਰ ਬਰਕਰਾਰ ਰਹੇਗਾ ਜਿੰਨਾ ਚਿਰ ਤੇਰਾ ਖਾਨਦਾਨ, ਤੇਰੇ ਪੁੱਤਰ ਪੜਪੋਤੇ ਤੇ ਪੁੱਤਰ ਇਸ ਜਨਤਾ ਅਤੇ ਪਰਜਾ ਨੂੰ ਨਿਆਂ ਦਿੰਦੇ ਰਹਿਣਗੇ।
ਬਾਤ ਸਾਹਿਤ ਸਗਰੀ ਸੋ ਖੋਵਹ।
ਕਹਿੰਦੇ ਅਗਰ ਨਿਆਂ ਨਾ ਦਿਓਗੇ ਪਰਜਾ ਨੂੰ, ਕਹਿੰਦੇ ਫਿਰ ਤੇਰੇ ਕੋਲੋਂ ਬਾਦਸ਼ਾਹਿਤ ਖੋ ਲਈ ਜਾਵੇਗੀ।
ਦੇਸ਼ ਵਿਦੇਸ਼ ਜੀਤ ਬਹੁ ਧਰਨੀ।
ਤੇ ਜੇ ਬਚਨ ਮੰਨਣਾ ਹੈ ਸੇਵਾ ਕਰਨ ਵਾਸਤੇ, ਇਹ ਰਾਜ ਭਾਗ ਸੰਭਾਲਣਾ, ਫਿਰ ਜਿਹੜੇ ਮਰਜੀ ਦੇਸ਼ ਵੱਲ ਨੂੰ ਚਲ ਜਾ, ਸਾਰੀ ਧਰਤੀ ਤੇਰੇ ਬਸ ਆ ਜਾਵੇਗੀ, ਤੂੰ ਦੇਸ਼ਾਂ ਦਾ ਮਾਲਕ ਬਣ ਜਾਵੇਗਾ।
ਪੁੰਚ ਹੋ ਰਾਜ ਕਰਹੁ ਬਾਲ ਕਰਨੀ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਖੁਦਾ ਅਕਾਲ ਪੁਰਖ ਪਰਮੇਸ਼ਰ ਦੇ ਡਰ ਦੇ ਵਿੱਚ ਰਹਿ ਕਰਕੇ, ਬਿਲਕੁਲ ਬੇਪਰਵਾਹ ਹੋ ਕਰਕੇ, ਪਰਮਾਤਮਾ ਦੇ ਡਰ ਅਤੇ ਭੈ ਦੇ ਵਿੱਚ ਰਹਿ ਕਰਕੇ ਪਰਜਾ ਦੀ ਸੇਵਾ ਕਰੋ ਤੇ ਬਾਦਸ਼ਾਹਤ ਨੂੰ ਭੋਗਣਾ ਕਰੋ।
ਸੁਣ ਬਾਬਰ ਕਰ ਹਰਖ ਅਪਾਰਾ।
ਜਦੋਂ ਜੋ ਮੰਗਿਆ ਉਹ ਬਾਬਰ ਨੂੰ ਮਿਲ ਗਿਆ, ਮੈਂ ਤਾਂ ਹੌਲੀ ਹੋ ਗਿਆ ਤੇ ਜੋ ਤੁਸੀਂ ਮੰਗਦੇ ਆ ਬਚਪਨ ਤੋਂ ਉਹ ਤੁਹਾਨੂੰ ਮਿਲ ਗਿਆ। ਜੇ ਨਹੀਂ ਮਿਲਿਆ ਤੇ ਸਾਡੇ ਮੰਗਣ ਚ ਫਰਕ ਹੈ, ਜੋ ਵੀ ਤੁਸੀਂ ਮੰਗ ਰਹੇ ਹੈ ਤੁਹਾਨੂੰ ਮਿਲਿਆ। ਜੇ ਨਹੀਂ ਮਿਲਿਆ ਪਰਮਾਤਮਾ ਦੁਖੀ ਤਾਂ ਨਹੀਂ ਤੁਹਾਨੂੰ ਕੁਝ ਦੇਣ ਦਾ, ਪਰਮਾਤਮਾ ਤਾਂ ਸਭ ਕੁਝ ਲੈ ਕਰਕੇ ਬੈਠਾ, ਪਰ ਲੈਣ ਵਾਲੇ ਵੀ ਦਿਲੋਂ ਮੰਗਣ। ਉਹਨਾਂ ਦੇ ਮਨ ਦੇ ਵਿੱਚ ਇਸ ਚੀਜ਼ ਦੀ ਮੰਗ ਹੋਵੇ, ਦਿਖਾਵਾ ਤੇ ਭੇਕ ਕੁਰਸੀਆਂ ਦਾ ਲਾਲਚ ਨਾ ਹੋਵੇ। ਤੇ ਜਦੋਂ ਅਰਦਾਸ ਬੇਨਤੀ ਝੋਲੀ ਅੜਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚ, ਉਦੋਂ ਦੇਖੋ ਕਿ ਪਰ ਉਪਕਾਰ ਵਾਸਤੇ ਮੰਗ ਰਹੇ ਆ, ਕਿ ਹਉਮੈ ਹੰਕਾਰ ਨੂੰ ਪੱਠੇ ਪਾਉਣ ਵਾਸਤੇ ਸਭ ਮੰਗ ਹੋ ਰਹੀ ਹੈ। ਅਜੇ ਵੀ ਕੁਛ ਦੇਰੀ ਨਹੀਂ, ਦੇਰੀ ਸਾਡੇ ਚ ਹੈ। ਜਦੋਂ ਰਾਜ ਭਾਗ ਸੰਭਾਲਣ ਵਾਸਤੇ ਛੋਟੇ ਹਿਰਦੇ ਤਿਆਰ ਪਰ ਤਿਆਰ ਹੋਣਗੇ ਤੇ ਰਾਜ ਭਾਗ ਮਿਲਣ ਨੂੰ ਕੋਈ ਦੇਰੀ ਨਹੀਂ ਲੱਗੇਗੀ। ਉਹ ਜੇ ਮੁਗਲਾਂ ਨੂੰ ਮਹਾਰਾਜ ਜੀ ਬਾਦਸ਼ਾਹੀਆਂ ਦੇ ਸਕਦੇ ਆ, ਤੇ ਕਲਗੀਧਰ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਸਿੰਘਾਂ ਨੂੰ ਨੀ ਰਾਜ ਦੇ ਸਕਦਾ? ਸਿੰਘ ਬਣਤਾ ਜਾਓ, ਅਸੀਂ ਕਿਹਨਾਂ ਨੂੰ ਸਮਝ ਲਿਆ? ਵੀ ਜ਼ੋਰ ਲਾਓ ਦਮਾਲਿਆਂ ਤੇ ਸ਼ਸਤਰਾਂ ਤੇ, ਐਨ ਵਧੀਆ ਤੋਂ ਵਧੀਆ ਪਹਿਰਾਵਾ ਪਾ ਕਰਕੇ ਬਸ ਚੱਕਰ ਕੱਢੋ, ਸ਼ਨੀਵਾਰ ਤੇ ਐਤਵਾਰ ਨੂੰ ਸਭ ਕੁਝ ਮਿਲ ਜਾਵੇਗਾ। ਇਹ ਬਾਹਰਲਾ ਭੇਕ ਤੇ ਜ਼ੋਰ ਘਟਾ ਕੇ ਅੰਤਸ਼ਕਰਨ ਨੂੰ ਸ਼ੁੱਧ ਕਰੋ, ਹਿਰਦੇ ਨੂੰ ਸ਼ੁੱਧ ਕਰੋ, ਆਪ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਕਿਰਪਾ ਕਰਨਗੇ। ਪੜ੍ਹਿਓ ਦੁਬਾਰਾ ਭਾਈ।
ਸੁਣ ਬਾਬਰ ਕਰ ਹਰਖ ਅਪਾਰਾ,
ਖੁਸ਼ੀ ਨੂੰ ਬਾਬਰ ਨੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦੀ ਮੁਬਾਰਕ ਰਸਨਾ ਤੋਂ ਬਚਨ ਸੁਣੇ ਬਹੁਤ ਖੁਸ਼ ਹੋਇਆ।
ਪਾਦ ਪੰਕਜ ਬੰਦ ਹੈ ਬਹੁ ਬਾਰਾ,
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਚ ਬਾਰੰਬਾਰ ਮੱਥਾ ਟੇਕਦਾ ਹੈ, ਮੱਥਾ ਸਿਰ ਚੱਕਦਾ ਨੀ। ਮਹਾਰਾਜ ਜੀ ਬਹੁਤ ਕਿਰਪਾ ਕਰਤੀ, ਬੜੀ ਰਹਿਮਤ ਕਰਤੀ।
ਨਿਮਰ ਹੋਏ ਕੈ ਬਿਨੈ ਬਖਾਨੀ,
ਨਿਮਰਤਾ ਦੇ ਵਿਚ ਆ ਕਰਕੇ ਅਰਦਾਸਾਂ ਬੇਨਤੀਆਂ ਕਰੀ ਜਾਂਦਾ ਬਾਰ ਬਾਰ।
ਧੰਨ ਧੰਨ ਪ੍ਰਭ ਸਾਧ ਗੁਣ ਖਾਨੇ,
ਇਹ ਗੁਣਾਂ ਦੇ ਖਜ਼ਾਨੇ, ਤੂੰ ਧਨ ਹੈ, ਤੂੰ ਧਨ ਹੈ, ਧਨ ਗੁਰੂ ਨਾਨਕ ਮਹਾਰਾਜ ਜੀ ਤੂੰ ਧਨ ਹੈ। ਬਾਰਨੇ ਬਲਿਹਾਰ ਕੁਰਬਾਨ ਜਾਈਏ ਸਿੱਖ ਕੌਮ ਦੇ, ਸਿੱਧਾਂ ਨੇ ਅੰਦਰੋਂ ਕਿਹਾ ਧਨ ਨਾਨਕ ਤੇਰੀ ਵੱਡੀ ਵੱਡੀ ਵਡਿਆਈ, ਵੱਡੀ ਕਮਾਈ। ਇਹ ਮੁਗਲਾਂ ਨੇ ਅੰਦਰੋਂ ਕਿਹਾ ਧਨ ਨਾਨਕ ਤੇਰੀ ਵੱਡੀ ਕਮਾਈ। ਸਾਈ ਮੀਆਂ ਮੀਰ ਜੀ ਵਰਗੇ ਫਕੀਰਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਮਨੋ ਕਿਹਾ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤੇਰੀ ਵੱਡੀ ਕਮਾਈ ਆਪਣੇ ਅੰਦਰ ਝਾਤੀ ਮਾਰੇ ਤੁਹਾਡੇ ਅੰਦਰੋਂ ਵੀ ਨਿਕਲਦੀ ਹੈ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਾਰੇ ਤੇਰੀ ਬੜੀ ਕਿਰਪਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੀ ਬੜੀ ਕਿਰਪਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਤੇਰੀ ਵੱਡੀ ਕਿਰਪਾ। ਅਗਰ ਮੈਨੂੰ ਕੋਈ ਪੁੱਛੇ ਤੇ ਜੋ ਤੁਹਾਡੇ ਅੰਦਰ ਸਤਿਕਾਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜਦੋਂ ਅੰਦਰਲਾ ਪਾਪ ਤੁਹਾਡਾ ਬਾਹਰ ਆਉਂਦਾ ਨਾ, ਉਦੋਂ ਪਤਾ ਲੱਗ ਜਾ ਤੁਸੀਂ ਅੰਦਰੋਂ ਕਿੰਨੇ ਕੁ ਡਰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ, ਤੁਹਾਡੇ ਅੰਦਰ ਕਿੰਨਾ ਕੁ ਤਿਆਗ ਆ, ਕਿੰਨਾ ਕੁ ਬੈਰਾਗ ਆ, ਕਿੰਨੇ ਕੁ ਉਪਰਾਮਤਾ ਹੈ, ਕਿੰਨੇ ਕੁ ਪਦਾਰਥਾਂ ਦੀ ਪਕੜ ਹੈ। ਤੁਸੀਂ ਰਸਨਾ ਤੋਂ ਤਾਂ ਕੁਝ ਨਹੀਂ ਦੱਸ ਸਕਦੇ, ਤੁਹਾਡੇ ਜੀਵਨ ਦੱਸਦੇ ਹੈ, ਤੁਹਾਡੀਆਂ ਜ਼ਿੰਦਗੀਆਂ ਦੱਸਦੀਆਂ ਕਿ ਅਸੀਂ ਕਿੱਥੇ ਖੜੇ ਹਾਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਬਾਬਰ ਬਸ ਧੰਨ ਧੰਨ ਕਹੀ ਜਾਂਦਾ, ਧੰਨ ਗੁਰੂ ਨਾਨਕ ਦੇਵ ਮਹਾਰਾਜ, ਧੰਨ ਗੁਰੂ ਨਾਨਕ ਦੇਵ ਮਹਾਰਾਜ, ਕਿਉਂਕਿ ਐਡੀ ਵੱਡੀ ਹੋਰ ਖੁਸ਼ੀ ਕਦੇ ਹੋ ਸਕਦੀ ਹੈ? ਵੀ ਜੋ ਮੰਗੈ ਸੋ ਲੇਵੈ, ਪ੍ਰਭ ਆਪਣਿਆ ਸੰਤਾਂ ਦੇਵੈ। ਵੀ ਜੋ ਮੰਗਿਆ ਉਹ ਬਾਬਰ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਦੇ ਦਿੱਤਾ।
ਸਭ ਸੈਨਾ ਕੀ ਨਰ ਸਭ ਆਏ,
ਹੁਣ ਜਿੰਨੇ ਵੀ ਫੌਜ ਸੀ ਬਾਬਰ ਦੇ ਪਿੱਛੇ ਖੜੀ, ਉਹ ਗੁਰੂ ਨਾਨਕ ਮਹਾਰਾਜ ਤੇ ਬਾਬਰ ਦੇ ਵਿਚ ਜੋ ਗੱਲਬਾਤ ਹੋ ਰਹੀ ਸੀ, ਜੋ ਬਚਨ ਬਿਲਾਸ ਹੋ ਰਹੇ ਸਨ, ਸਾਰੇ ਸਿਪਾਹੀ ਦੇਖ ਰਹੇ ਸਨ। ਜਦੋਂ ਪਤਾ ਲੱਗਾ ਕਿ ਸਾਡਾ ਮੁਖੀ, ਸਾਡਾ ਬਾਦਸ਼ਾਹ, ਸਾਡਾ ਰਾਜਾ, ਸਾਡਾ ਜਰਨੈਲ ਇਸ ਫਕੀਰ ਦੇ ਚਰਨਾਂ ਚ ਢਹਿ ਪਿਆ ਤੇ ਰੋਮ ਰੋਮ ਕਰਕੇ ਖੁਸ਼ ਹੈ, ਤੇ ਉਹਨਾਂ ਨੇ ਆਗਿਆ ਲਈ ਬਾਬਰ ਤੋਂ ਕਿ ਅਸੀਂ ਵੀ ਚਰਨ ਪਕੜ ਸਕਦੇ ਹਾਂ, ਅਸੀਂ ਵੀ ਇਸ ਖੁਦਾ ਦੇ ਚਰਨਾਂ ਚ ਮੱਥਾ ਟੇਕ ਸਕਦੇ ਹਾਂ, ਅਸੀਂ ਵੀ ਨਮਸਕਾਰ ਕਰ ਸਕਦੇ ਹਾਂ, ਅਸੀਂ ਵੀ ਸਜਦਾ ਕਰ ਸਕਦੇ ਹਾਂ। ਤੇ ਬਾਬਰ ਨੇ ਗੁਰੂ ਨਾਨਕ ਮਹਾਰਾਜ ਨੂੰ ਪੁੱਛਿਆ, ਮਹਾਰਾਜ ਆ ਜਿਹੜੇ ਮੇਰੇ ਸਿਪਾਹੀ ਹੈ, ਜਿਹੜੇ ਮੇਰੇ ਜਰਨੈਲ ਹੈ, ਇਹ ਜਿਹੜੇ ਮੇਰੇ ਕਮਾਂਡਰ ਹੈ, ਇਹ ਵੀ ਬੇਨਤੀਆਂ ਕਰਦੇ ਕਿ ਤੁਹਾਡੇ ਚਰਨ ਪਰਸਣੇ ਹੈ। ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਆਉਣ ਦਿਓ। ਹੁਣ ਸਿਪਾਹੀਆਂ ਦੀ ਲਾਈਨ ਵੱਜ ਗਈ, ਗੁਰੂ ਨਾਨਕ ਦੇ ਮਾਹਰਾ ਦੇ ਚਰਨਾਂ ਚ ਮੱਥਾ ਟੇਕਣ ਵਾਸਤੇ
ਦਰਸ ਕਰਹਿ ਚਰਨਨ ਲਪਟਾਏ।
ਹੁਣ ਜਿੱਦਾਂ ਜਿੱਦਾਂ ਜੋ ਜੋ ਸਿਪਾਹੀ ਆਉਂਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਚ ਮੱਥਾ ਟੇਕਦਾ ਹੈ,
ਚਾਹਾਂ ਦੇ ਸ਼ਪੀਰ ਪੂਰ ਤਬ ਹੋਈ।
ਹੁਣ ਇੱਕ ਦੂਜੇ ਦੇ ਅੱਗੇ ਚਾਰ ਚਫੇਰੇ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਅਵਲਾਸਿਆਂ ਦੀ ਭੀੜ ਲੱਗ ਗਈ।
ਤਾਏ ਤਾਏ ਆਵਹਿ ਸਭ ਕੋਈ।
ਹੁਣ ਬਸ ਇੱਕ ਦੂਜੇ ਤੋਂ ਅੱਗੇ ਆਉਂਦੇ ਆ ਵੇ ਕਿਹੜਾ ਸਮਾਂ ਹੋਵੇ ਮੈਂ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਨੂੰ ਹੱਥ ਲਾਵਾਂ ਮੱਥਾ ਟੇਕਾਂ।
ਦੋਹਰਾ ਸ੍ਰੀ ਨਾਨਕ ਕੇ ਬਰ ਦਏ ਬਾਬਰ ਭਾ ਪਤਸ਼ਾਹੋ।
ਹੁਣ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਨੇ ਬਰ ਦੇ ਦਿੱਤਾ ਬਾਦਸ਼ਾਹੀ ਦਾ ਬਾਬਰ ਨੂੰ,
ਦਿੱਲੀ ਆਦਿਕ ਦੇਸ਼ ਲੈ ਬਿਲਸੇ ਸੁਖ ਜਗ ਮਾਹੇ।
ਗੁਰੂ ਨਾਨਕ ਮਹਾਰਾਜ ਕਹਿੰਦੇ ਦਿੱਲੀ ਨੂੰ ਵੀ ਜਾ ਕਰਕੇ ਸਾਂਭਲਾ, ਜਿਸ ਦੇ ਤੇ ਤੂੰ ਜਾਊਂਗਾ ਤੇਰੀ ਜੈ ਜੈਕਾਰ ਹੋਊਗੀ, ਤੇਰਾ ਰਾਜ ਭਾਗ ਕਾਇਮ ਹੋ ਜਾਵੇਗਾ। ਤੇ ਬਹੁਤ ਖੁਸ਼ ਹੋਇਆ ਬਾਬਰ।
ਕਰਨ ਨਿਤ ਦੇਖੇ ਬਾਹਰ ਕੈਦ ਬਿਖੈ ਨਰ ਨਾਰ।
ਹੁਣ ਬਾਬਰ ਦਾ ਤੇ ਗੁਰੂ ਨਾਨਕ ਦੇ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਜੋ ਬਚਨ ਬਿਲਾਸ ਗੱਲਬਾਤ ਹੋ ਰਹੀ ਸੀ ਤੇ ਬਾਬਰ ਤੇ ਬਾਬਰ ਦੇ ਸਿਪਾਹੀ ਬੜੇ ਖੁਸ਼ ਹੋਏ। ਹੁਣ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕੈਦੀਆਂ ਵੱਲ ਨਿਗਾਹ ਮਾਰੀ। ਜਿਹੜੇ ਕੈਦੀ ਬੈਠੇ ਕਿੰਨੇ ਦਿਨਾਂ ਦੇ ਭੁੱਖੇ ਸੀ ਨਾ, ਜਦੋਂ ਉਹਨਾਂ ਨੇ ਦੇਖਿਆ ਵੀ ਕਿਰਪਾ ਦ੍ਰਿਸ਼ਟੀ ਹੋ ਗਈ ਗੁਰੂ ਨਾਨਕ ਮਹਾਰਾਜ ਦੀ, ਅਜੇ ਬਚਨ ਕੁਝ ਨਹੀਂ ਕਹੇ, ਉਹਨਾਂ ਦੇ ਅੰਦਰੋਂ ਆਵਾਜ਼ਾਂ ਆ ਗਿਆ ਵੀ ਗੁਰੂ ਨਾਨਕ ਦੀ ਦ੍ਰਿਸ਼ਟੀ ਨੇ ਹੁਣ ਤੁਹਾਡੀ ਬੰਦ ਖਲਾਸੀ ਕਰ ਦੇਣੀ। ਇਹ ਜੋ ਗੁਰੂ ਨਾਨਕ ਮਹਾਰਾਜ ਦੀ ਨਜ਼ਰ ਪੈ ਗਈ ਨਾ, ਬਸ ਹੁਣ ਆਪਣੇ ਆਪ ਨੂੰ ਆਜ਼ਾਦ ਸਮਝੋ, ਆਪਣੇ ਆਪ ਨੂੰ ਸੁਤੰਤਰ ਸਮਝੋ। ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਜੋ ਕੈਦ ਸਨ ਨਰ ਅਤੇ ਨਾਰੀ ਬੱਚੇ ਅਤੇ ਬਜ਼ੁਰਗ ਸਾਰਿਆਂ ਨੂੰ ਦੇਖਿਆ, ਫੇਰ
ਦੁੱਖ ਪਾਵਤ ਕੁਰਲਾਤ ਹੈ ਜਿਉਂ ਬਨ ਕਮਲ ਤੁਖਾਰ।
ਭਾਈ ਸੰਤੋਖ ਸਿੰਘ ਜੀ ਬੜਾ ਵਧੀਆ ਪ੍ਰਮਾਣ ਦਿੰਦੇ ਆ, ਕਹਿੰਦੇ ਜਿਸ ਤਰ੍ਹਾਂ ਕਮਲ ਫੁੱਲਾਂ ਦੇ ਉੱਤੇ ਬਰਫ ਪੈ ਜਾਵੇ ਉਹ ਕੋਮਲ ਹਨ, ਕਹਿੰਦੇ ਇੱਦਾਂ ਹੀ ਇਹ ਕੋਮਲ ਨੌਜਵਾਨ ਲੜਕੀਆਂ, ਇਹ ਕੋਮਲ ਬੱਚੇ, ਇਹ ਕੋਮਲ ਨੌਜਵਾਨ ਇਹ ਕੈਦ ਦੇ ਅੰਦਰ ਬੰਦ ਹਨ, ਤੇ ਜਿੱਦਾਂ ਫੁੱਲਾਂ ਤੇ ਬਰਫ ਪੈ ਕੇ ਫੁੱਲ ਮੁਰਝਾ ਜਾਂਦੇ ਆ, ਇੱਦਾਂ ਹੀ ਇਹਨਾਂ ਦੇ ਚਿਹਰੇ ਮੁਰਝਾਏ ਹੋਏ ਹਨ।
ਜੋ ਪਈ ਬਾਬਰ ਸੋ ਬੋਲੇ ਤਿਹ ਕਾਲ।
ਉਸੇ ਵਕਤ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਨੇ ਬਚਨ ਕਰ ਦਿੱਤਾ, ਕਹਿੰਦੇ ਉਹ ਬਾਬਰ ਗੱਲ ਸੁਣ, ਦੱਸੋ ਮਹਾਰਾਜ ਜੀ।
ਛੋਟੋ ਕੈਦ ਜੋ ਗਹੀ ਬਿਸਾਲਾ।
ਕਹਿੰਦੇ ਆ ਜਿੰਨੇ ਵੀ ਕੈਦੀ ਆ ਨਾ ਸਾਰਿਆਂ ਨੂੰ ਤਤਕਾਲ ਆਜ਼ਾਦ ਕਰ ਦੇ, ਖੋਲ ਦੇ ਇਹਨਾਂ ਦੇ ਹੱਥਾਂ ਚੋ ਹੱਥ ਕੜੀਆਂ, ਪੈਰਾਂ ਚੋ ਬੇੜੀਆਂ, ਆਪਣੇ ਕੈਦ ਚੋ ਇਹਨਾਂ ਨੂੰ ਆਜ਼ਾਦ ਕਰ। ਧੰਨ ਹੋ ਬਾਬਰ ਜਿਸ ਨੇ ਤਤਕਾਲ ਗੁਰੂ ਨਾਨਕ ਮਹਾਰਾਜ ਦਾ ਬਚਨ ਮੰਨ ਕੇ ਤੇ ਕੈਦੀ ਸਾਰੇ ਛੱਡ ਦੇਣੇ ਕੀਤੇ।
ਸਾਜ ਖਸੋਟੀ ਜੋ ਇਨ ਕੇਰੀ।
ਕਹਿੰਦੇ ਜਿੰਨਾ ਵੀ ਇਹਨਾਂ ਦਾ ਸਮਾਨ ਲੁੱਟਿਆ ਹੋਇਆ ਹੈ,
ਮਨ ਹੋ ਬਚ ਹਮਾਰ ਦੇਹ ਫੇਰੀ।
ਤੇ ਸਾਡਾ ਬਚਨ ਮੰਨ ਲੈ ਤੇ ਇਹਨਾਂ ਦਾ ਜਿੰਨਾ ਵੀ ਸਮਾਨ ਹੈ ਉਹ ਵਾਪਸ ਕਰ ਦੇ।
ਕਮਲ ਬਦਨ ਕੀ ਗਿਰਾ ਸੁਣੀ ਜਬ।
ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਮੁਬਾਰਕਾਂ ਤੋਂ ਮੁਬਾਰਕ ਰਸਨਾ ਤੋਂ ਬਚਨ ਸੁਣੇ ਬਾਬਰ ਨੇ,
ਸ਼ਬਦ ਛੁਡਾਏ ਨਰ ਨਾਰੀ ਸਭ।
ਬਸ ਉਸੇ ਵਕਤ ਆਰਡਰ ਦੇ ਦਿੱਤਾ ਵੀ ਜਿੰਨੇ ਵੀ ਕੈਦ ਦੇ ਵਿੱਚ ਹਨ ਸਾਰਿਆਂ ਨੂੰ ਆਜ਼ਾਦ ਕਰ ਦੋ, ਛੱਡ ਦੋ,
ਆਪਣੀ ਸੋਜ ਪਛਾਣੀ ਜਾਹੀ।
ਬਾਬਰ ਕਹਿੰਦਾ ਸਾਰਿਆਂ ਨੂੰ ਕਹਿ ਦੋ ਭਾਈ ਆਪਣਾ ਆਪਣਾ ਸਮਾਨ ਪਹਿਚਾਣ ਲੋ, ਜੋ ਜੋ ਤੁਹਾਡਾ ਸਮਾਨ ਹੈ ਉਹ ਪਹਿਚਾਣ ਕੇ ਆਪਣਾ ਸਮਾਨ ਚੱਕ ਲੋ।
ਦਈ ਦੇਵਾਈ ਦੇਰ ਕੀ ਨਾਹੀ।
ਬਸ ਹੁਣ ਤੇ ਬਾਬਰ ਨੂੰ ਕਹਿ ਦਿੱਤਾ ਇਹਨਾਂ ਦਾ ਸਮਾਨ ਜਲਦੀ ਵਾਪਸ ਕਰ ਦੇ, ਹੁਣ ਦੇਰੀ ਨਾ ਕਰ,
ਆਪੋ ਆਪਣੀ ਸੋਜ ਸੰਭਾਰੀ।
ਤੇ ਹੁਣ ਜਦੋਂ ਆਰਡਰ ਹੋ ਗਿਆ ਤੇ ਕੈਦੀ ਕੈਦ ਚੋ ਨਿਕਲ ਕੇ ਬਸ ਆਪਣੇ ਆਪਣੇ ਸਮਾਨ ਨੂੰ ਇਕੱਤਰ ਕਰਨ ਲੱਗ ਪਏ।
ਨਿਜ ਨਿਕੇਤ ਗਮਨੇ ਨਰ ਨਾਰੀ।
ਤੇ ਨਿਜ ਨਿਕੇਤ ਭਾਵ ਆਪਣੇ ਘਰ ਨੂੰ, ਆਪਣੇ ਨਗਰ ਨੂੰ, ਜੇਲ ਕੈਦ ਖਾਨੇ ਚੋ ਸਮਾਨ ਚੱਕ ਕੇ ਤੁਰ ਪਏ ਹਨ।
ਸਭਿਨ ਕੋ ਲੈ ਆਪਣੇ ਸਾਥ।
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਆਪਣੇ ਨਾਲ ਲਿਆ।
ਗਏ ਨਗਰ ਮਹਿ ਪੁਨ ਜਗਨਨਾਥ।
ਬਾਦ ਨਗਰ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਸਾਰੇ ਕੈਦੀਆਂ ਨੂੰ ਛੁਡਾ ਕੇ ਜਗਤ ਦੇ ਮਾਲਕ ਗੁਰੂ ਨਾਨਕ ਮਹਾਰਾਜ ਜੀ ਪਹੁੰਚ ਗਏ ਹਨ।
ਸੋਰਠਾ देखियो नगर ओजार नर नारी जह को नहीं।
ते जदों अहमदाबाद जा करके देखिया बल्ले बल्ले ए तां उच्चे महल मलारे ढह ढेरी होए आ, ए तां गलियां इट्टां दे नाल चूनियां दे नाल भरियां पईयां ते समान टुटिया पिया पैर रखण नूं जगह नहीं है। हुण अजाड होया अहमदाबाद, अहमदाबाद दे वासी जदों देखदे हन
आसा राग मजार शब्द उचारियो श्री गुरु
साहिब। श्री गुरु नानक देव महाराज ने इस उजड़े होए शहर नूं देख के राग आसा दे विच फिर बाणी नूं गौणा कीता है।
आसा महला पहला कहा सो खेल बेला कोड़े।
धन गुरु नानक देव महाराज जी आसा राग दे विच हुण सारे अफसोस कर रहे है, बैठे है मत्थे ते हाथ मार मार के रो रो रहे है वे यही शहर सी दुनिया देखण वास्ते आउंदी सी। हर एक अपनी जिंदगी दा मनुख ते खुशी मना रहा सी, आनंद लै रहा सी वे ए की कुछ होया। साहिब श्री गुरु नानक देव महाराज जी ने कृपा कीती परताए साकी महापुरख बोलदे सांझी सगल जहान। हुण अखां दे नाल देख के साहिब श्री गुरु नानक देव महाराज जी बाणी आचार रहे हन कहां सो खेल तवेला घोड़े। कहिंदे ए बड़ियां बड़ियां ग्राउंडां बड़े बड़े घोड़े जिथे बन्ने होए सन ए बड़े बड़ियां ए महल जिथे शोभा पा रहे सन।
कहा बेरी सहनाई
ए बहुत सहनाई दा मतलब तूतियां मोहरे बजदियां सन जदों कोई हाकम एक जगह तो दूसरी जगह जांदा सी। घोड़े हाथी ऊटां दी सवारी कर करके जांदे सन उत्थे उन मलिया मेट होया पिया है।
कहा सो तीग बंद गा डेरड़
भाव जेड़े गातरे दे विच तेगां पाउंदे सन भेड़ पछमी दिया उन्ना दे कमर कसे पाए पाए हुए सन। अनेकां प्रकारां दा साजो समान जो सी ओ सारा मिट्टी च रुल गया है।
कहा सो लाल कवाई
जेड़े लाल वर्दियां वाले फौजी सन सिपाही सन ना हुण वर्दियां देखदियां ओ भी मिट्टी ते लहू दे नाल गुरमुख प्यारियो गच ते गलतान होईयां ते ना सिपाही दिसदे आ ते ना सिपाहियां दियां वर्दियां दिस रहियां हन।
कहा सो आरसिया मोह बंके
जिहड़े महलां दे विच बड़े बड़े घरां च बड़े बड़े शीशे लगे होए सन ना शीशे देखण वाला कोई उत्ते दिख रहा है ना हुण शीशे दीवारां दे विच गड्डे होए दिख रहे सब कचरा होया पिया है।
एथै दिसह नाही
कहिंदे हुण कुछ भी नहीं दिस रहा अपनी जगह ते कोई भी चीज नहीं है।
इहो जग तेरा तू गोसाई
जो मैं बेनती कीती कथा दे आरंभ दे विच कथा कीर्तन सतगुरां दे दर्शन दाड़े नितनेम सिमण अभ्यास कमाई मनुख दी सुरती नूं उत्थे लै करके जांदी है वे सब कुछ अकाल पुरख परमेश्वर दे हुक्म च हो रहा। बहुत सुंदर बचन है साहिब श्री गुरु नानक देव महाराज जी दा के दोए दीवे चौदह हट नाले जेते जी तेते बनजारे खुले हट हुआ व्यापार जो पहुंचे सो चलन हार। कहिंदे चंद्रमा ते सूरज ए दो दीवे है ए जो चौदह भवन है ये हट है जिन्ने जीव है ये बनजारे व्यापार करते है हर एक नू खुली छूट है। उन्हें झूठ का व्यापार करना काम का व्यापार करना क्रोध का व्यापार करना लोभ का व्यापार करना हंकार का व्यापार करना निंदा का व्यापार करना कथा कीर्तन सिफत सलाह परमेश्वर का व्यापार करना किसे नू कोई बंदिश नहीं। तुसी आजाद देश दे विच रह रहे हो किसे नू बंदिश है नहीं। खुले हट होआ व्यापार ते जो पहुंचे सो चलन हार। महारे कहिंदे ध्यान रखियो जेड़ा इस हट ते आया ना उहने चले जाना उहने रहना नहीं। दूसरा अर्थ लैणा पंज ज्ञान इंद्रे ते पंज कर्म इंद्रे अंतस्करण दे चतुष्टे मन बुद्ध चित ते हंकार चौदह ते इना चौदह ਭਵਨਾਂ ਦੇ ਵਿੱਚ ਜੀਵ ਜੋ ਆਇਆ ਹਰ ਸਰੀਰ ਦੇ ਵਿੱਚ ਉਸਨੇ ਚਲੇ ਜਾਣਾ, ਕਿਉਂਕਿ ਤੁਹਾਡੀ ਮਜਬੂਰੀ ਹੈ, ਸੱਚ ਤੁਹਾਨੂੰ ਚੰਗਾ ਨਹੀਂ ਲੱਗਦਾ, ਇਸ ਕਰਕੇ ਸੱਚ ਨੂੰ ਯਾਦ ਵੀ ਨਹੀਂ ਕਰਦੇ। ਝੂਠ ਮਿੱਠਾ ਹੈ, ਝੂਠ ਨੂੰ ਛਾਤੀ ਦੇ ਨਾਲ ਲਾਇਆ। ਜੀਵਨ ਦੀ ਚਿੰਤਾ ਹਰ ਇੱਕ ਨੂੰ ਹੈ, ਮਰਨ ਦੀ ਚਿੰਤਾ ਕਿਸੇ ਨੂੰ ਨਹੀਂ। ਮੌਤ ਕਿਸੇ ਨੂੰ ਵੀ ਯਾਦ ਨਹੀਂ ਹੈ, ਜੀਵਨ ਹਰ ਇੱਕ ਨੂੰ ਯਾਦ ਹੈ, ਹਰ ਇੱਕ ਨੂੰ ਯਾਦ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਰਹਾਉ ਦੀ ਤੁਕ ਚ ਕਿਰਪਾ ਕਰਦੇ ਹਨ, ਕਹਿੰਦੇ ਸਭ ਮਲੀਆਂ ਮੇਟ ਹੋਇਆ ਛੈ, ਵੱਡੀਆਂ ਵੱਡੀਆਂ ਬਿਲਡਿੰਗਾਂ ਢਹਿ ਢੇਰੀ ਹੋਈਆਂ, ਤੇ ਜਿੰਨਾ ਸਾਜੋ ਸਮਾਨ ਘੋੜੇ ਹਾਥੀ ਉਹਨਾਂ ਦੀਆਂ ਕਾਠੀਆਂ, ਇਹ ਸਿਪਾਹੀ ਸੂਰਮੇ ਤੇ ਉਹਨਾਂ ਦੇ ਜੋ ਸਰੀਰਾਂ ਤੇ ਗਾਤਰੇ ਪਾਉਣ ਵਾਲੇ ਹਥਿਆਰ ਸੀ, ਹੁਣ ਸਭ ਕੁਝ ਮਲੀਆਂ ਮੇਟ ਹੋਇਆ। ਹਰੇ ਚੁੱਪ ਹੋ ਗਏ, ਪਹਿਲਾਂ ਰੋ ਰਹੇ ਸੀ, ਹਾਏ ਹਾਏ ਕਰ ਰਹੇ ਸੀ, ਜਦੋਂ ਬਾਣੀ ਗੁਰੂ ਨਾਨਕ ਦੇਵ ਮਹਾਰਾਜ ਨੇ ਗਾਈ ਬਿਲਕੁਲ ਸੁੰਨ ਮਸਾਨ ਪੈ ਗਿਆ। ਸਾਡੇ ਵਾਂਗੂ ਨੇ ਜਿਹਦਾ ਦਿਲ ਕੀਤਾ ਆ ਗਿਆ, ਜਦੋਂ ਦਿਲ ਕੀਤਾ ਉੱਠ ਕੇ ਚਲ ਗਿਆ। ਉਹਨਾਂ ਦੇ ਮਨਾਂ ਚ ਡਰ ਸੀ, ਉਹਨਾਂ ਨੂੰ ਪਤਾ ਸੀ ਰੱਬ ਤੋਂ ਅੱਗੇ ਕੁਝ ਨਹੀਂ, ਸਤਿਗੁਰਾਂ ਦੇ ਦਰਸ਼ਨਾਂ ਤੋਂ ਵੱਧ ਹੋਰ ਕੁਝ ਵੀ ਨਹੀਂ ਹੈ, ਪਰਮੇਸ਼ਰ ਦੀ ਸਿਫਤ ਸਲਾਹ ਤੋਂ ਸਭ ਕੁਝ ਥੱਲੇ ਹੈ। ਸੱਚ ਦੇ ਵਪਾਰ ਦੇ ਅੱਗੇ ਝੂਠ ਦਾ ਕੋਈ ਵਪਾਰ ਨਹੀਂ ਹੈ, ਉਹਨਾਂ ਨੂੰ ਇੰਨਾ ਕੁ ਗਿਆਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ, ਇਹ ਜੱਗ ਤੇਰਾ ਤੂੰ ਗੋਸਾਈ, ਹੋਰ ਬਚਨ ਆਇਆ ਸੁਣਨਾ, ਬਾਜੀ ਗਰ ਜੈਸੇ ਬਾਜੀ ਪਾਈ ਪ੍ਰਮਾਣ, ਤੇ ਪਰਮੇਹ ਦਾ ਜਿਹੜਾ ਭਰਮ ਹੈ ਉਹਨੂੰ ਖਤਮ ਕਰਦਾ। ਕਹਿੰਦੇ ਬਾਜੀ ਗਰ ਜੈਸੇ ਬਾਜੀ ਪਾਈ, ਕਹਿੰਦੇ ਬਾਜੀਗਰ ਨੇ ਬਾਜੀ ਪਾਈ, ਹਾਂ ਮਹਾਰਾਜ, ਨਾਨਾ ਰੂਪ ਭੇਖ ਦਿਖਲਾਈ, ਉਹਨੇ ਕੱਢ ਕੇ ਪਟਾਰੀ ਚੋਂ ਅਨੇਕਾਂ ਅਨੇਕਾਂ ਪ੍ਰਕਾਰਾਂ ਦੇ ਸੀਨ ਦਿਖਾ ਦਿੱਤੇ, ਕਿਸੇ ਨੂੰ ਵੱਢਤਾ, ਕਿਸੇ ਨੂੰ ਟੁੱਕਤਾ, ਕਿਸੇ ਨੂੰ ਰਾਜਾ ਬਣਾਤਾ, ਕਿਸੇ ਨੂੰ ਭਿਖਾਰੀ ਬਣਾਤਾ, ਕਿਸੇ ਦਾ ਜਨਮ ਹੋ ਗਿਆ, ਕੋਈ ਕੁਝ ਕਰ ਰਿਹਾ, ਕੋਈ ਅਮੀਰ ਹੋ ਗਿਆ, ਕੋਈ ਗਰੀਬ ਹੋ ਰਿਹਾ, ਕੋਈ ਰੋ ਰਿਹਾ, ਕੋਈ ਖੁਸ਼ ਹੋ ਰਿਹਾ, ਬਾਜੀ ਕਰਦੀ ਬਾਜੀ ਹੈ। ਫਿਰ ਮਹਾਰਾਜ ਕਹਿੰਦੇ ਸਾਂਗ ਉਤਾਰ, ਜਦੋਂ ਉਹਨੇ ਜੋ ਕੁਝ ਲਾਇਆ ਸੀ ਤੇ ਸਭ ਕੁਝ ਇਕੱਠਾ ਕੀਤਾ ਤੇ ਆਪਣੀ ਝੋਲੀ ਚ ਸਮਾਨ ਗੱਡੇ ਤੇ ਲੱਗ ਕੇ ਤੁਰਦਾ ਬਣਿਆ, ਫਿਰ ਕੀ ਰਿਹਾ? ਤਵ ਏਕੋ ਏਕੰਕਾਰਾ, ਸਾਂਗ ਉਤਾਰ ਧਰਿਓ ਪਾ ਸਾਰਾ, ਤਵ ਏਕੋ ਏਕੰਕਾਰਾ, ਇੱਕੋ ਹੀ ਹੈ ਨਾ, ਇਹ ਹੈ ਤਤ ਗਿਆਨ। ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਕਿ ਇਹੋ ਜੱਗ ਤੇਰਾ, ਹੇ ਅਕਾਲ ਪੁਰਖ ਪਰਮੇਸ਼ਰ, ਸੰਸਾਰ ਦੀ ਰਚਨਾ ਤੂੰ ਕੀਤੀ ਹੈ, ਇਹ ਸੰਸਾਰ ਤੇਰਾ ਤੇ ਤੂੰ ਗੁਸਾਈ, ਤੂੰ ਮਾਲਕ ਹੈ ਸਾਰੀ ਸ੍ਰਿਸ਼ਟੀ ਦਾ।
ਏਕ ਘੜੀ ਮਹਿ ਥਾਪ ਉਹ ਥਾਪੇ, ਜਰ ਵੰਡ ਦੇਵੈ ਭਾਈ,
ਕਹਿੰਦੇ ਇੱਕ ਘੜੀ ਦੇ ਵਿੱਚ ਤੂੰ ਨੀਚੋਂ ਉੱਚ, ਅਮੀਰ ਨੂੰ ਗਰੀਬ, ਗਰੀਬ ਨੂੰ ਤੇ ਅਮੀਰ, ਮਹਿਲਾਂ ਬਾੜੀਆਂ ਬੜੇ ਬੜੀਆਂ ਸਮਾਨ ਨੂੰ, ਸੋਹਣੀਆਂ ਬਿਲਡਿੰਗਾਂ ਨੂੰ ਮਿੱਟੀ ਦੇ ਵਿੱਚ ਮਿਲਾ ਕਰਕੇ ਰੱਖ ਦਿੰਦਾ, ਇਹ ਤੇਰੀ ਰਜਾ ਹੈ।
ਰਹਾਉ ਕਹਾ ਸੋ ਘਰ ਦਰ ਮੰਡਪ ਮਹਿਲਾ,
ਬੱਲੇ ਵੱਡੇ ਜਿਹੜੀਆਂ ਮਹਿਲਾਂ ਸੀਆਂ, ਜਿਹਦੇ ਸੁੰਦਰ ਇਸਤਰੀਆਂ ਨੌਜਵਾਨ ਘਰਾਂ ਦੇ ਵਿੱਚ ਵੱਡੇ ਵੱਡੇ ਸ਼ਮਿਆਨੇ ਸੀ, ਵੱਡੇ ਵੱਡੇ ਵਿਹੜੇ, ਉੱਚੇ ਉੱਚੇ ਜੋ ਦਰਵਾਜੇ ਦੇਖਦੇ ਸਨ ਇਸ ਅਹਿਮਦਾਬਾਦ ਦੇ ਵਿੱਚ।
ਕਹਾ ਸੋ ਬੰਕ ਸਰਾਈ,
ਤੇ ਇਹ ਜਿਹੜੀਆਂ ਵੱਡੀਆਂ ਵੱਡੀਆਂ ਸਰਾਵਾਂ ਹੁਣ ਦੇਖਦੀਆਂ ਨਹੀਂ, ਜੋ ਸੋਭਾ ਪਾ ਰਹੀਆਂ ਸਨ, ਵੱਡੇ ਵੱਡੇ ਵਧੀਆ ਰੰਗ ਕੀਤੇ ਹੋਏ ਸਨ ਜਿਨ੍ਹਾਂ ਤੇ।
ਕਹਾ ਸੋ ਸੇਜ ਸੋ ਖਾਲੀ ਕਾਮ,
ਬੜੀਆਂ ਸੇਜਾਂ ਤੇ ਨੌਜਵਾਨ ਜਿਨ੍ਹਾਂ ਸੇਜਾਂ ਦਾ ਆਨੰਦ ਮਾਣਦੀਆਂ ਸਨ,
ਜਿਸ ਵੇਖ ਨੀਂਦ ਨਾ
ਆਈ, ਬੜੀਆਂ ਸੇਜਾਂ ਨੂੰ ਦੇਖ ਦੇਖ ਕੇ, ਜਿਨ੍ਹਾਂ ਨੂੰ ਨੀਂਦ ਨਹੀਂ ਸੀ ਆਉਂਦੀ, ਦੇਖ ਦੇਖ ਕੇ ਖੁਸ਼ ਹੁੰਦੀਆਂ ਸਨ।
ਕਹਾ ਸੋ ਪਾਨ ਤੰਬੋਲੀ ਹਰਮਾ,
ਪਾਨ ਵੇਚਣ ਵਾਲੀਆਂ ਨੌਜਵਾਨ ਲੜਕੀਆਂ, ਨੌਕਰਾਣੀਆਂ, ਸੇਵਾਦਾਰੀਆਂ, ਉਹ ਕਿੱਧਰ ਚਲੇ ਗਈਆਂ?
ਹੋਈਆਂ ਸ਼ਾਹੀ ਮਾਈ,
ਬਸ ਸ਼ਾਹੀ ਮਾਈ ਇੱਕ ਪਰਛਾਵੇਂ ਵਾਂਗੂ ਮਿੰਟਾਂ ਤੇ ਦੇਖਦਿਆਂ ਦੇਖਦਿਆਂ ਸਭ ਕੁਛ ਖਤਮ ਹੋ ਗਿਆ। ਨਕਸ਼ਾ ਹੀ ਚੇਂਜ ਹੋ ਗਿਆ ਐਮਨਾਬਾਦ ਦਾ,
ਇਸ ਜਰ ਕਾਰਨ ਘਣੀ ਵਿਗੁਤੀ।
ਸਾਹਿਬ ਮੇਰੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਧਨ ਅਤੇ ਜੋਬਨ ਕਰਕੇ ਹੀ ਦੁੱਖ ਪਾਇਆ,
ਇਨ ਜਰ ਘਣੀ ਖੁਆਈ,
ਧਨ ਅਤੇ ਜੋਬਨ ਕਰਕੇ ਇਹ ਜੀਵ ਖੁਆਰ ਹੋਇਆ।
ਪਾਪਾ ਬਾਜੋ ਹੋਵੇ,
ਪਾਪਾ ਤੋਂ ਵਗਾਰੇ ਇਹ ਧਨ ਦੌਲਤ ਇਕੱਤਰ ਨਹੀਂ ਹੁੰਦਾ,
ਹੋਇਆ ਸਾਥ ਨਾ ਜਾਈ।
ਜਦੋਂ ਜੀਵ ਸੰਸਾਰ ਤੋਂ ਜਾਂਦਾ ਇਹ ਜੋ ਧਨ ਦੌਲਤ ਹੈ ਇਹ ਸਾਥ ਨੀ ਦਿੰਦਾ। ਮੈਂ ਬੇਨਤੀ ਕਰਿਆ ਕਰਦਾ ਜੇ ਹੋ ਸਕੇ ਜਦੋਂ ਅਸੀਂ ਆਉਂਦੇ ਹਾਂ ਜੀਵ ਆਉਂਦਾ ਸੰਸਾਰ ਚ ਨਾ, ਇਸ਼ਨਾਨ ਉਦੋਂ ਵੀ ਕੋਈ ਹੋਰ ਕਰਾਉਂਦਾ ਤੇ ਕੱਪੜੇ ਨਵੇਂ ਉਦੋਂ ਵੀ ਕੋਈ ਹੋਰ ਪਾਉਂਦਾ। ਜਦੋਂ ਇਹ ਸੰਸਾਰ ਤੋਂ ਜਾਂਦਾ ਜੇ ਹੋਵੇ ਤੇ ਕਿਰਿਆ ਇਸ਼ਨਾਨ ਪਾਣੀ ਫਿਰ ਵੀ ਚਾਰ ਬੰਦੇ ਕਰਦੇ ਤੇ ਕੱਪੜੇ ਫਿਰ ਵੀ ਹੋਰ ਕੋਈ ਪਾਉਂਦਾ। ਜਿਹੜੀ ਸੈਂਟਰ ਦੀ ਜ਼ਿੰਦਗੀ ਹੈ ਨਾ ਉਹਨੂੰ ਗੌਰ ਨਾਲ ਦੇਖ ਲਿਓ, ਜਿਹਦੇ ਤਾਂ ਹੰਕਾਰ ਕਰਦਾ ਨਾ, ਜਿਹਦੇ ਤੇ ਤੈਨੂੰ ਬਹੁਤ ਮਾਣ ਹੈ, ਇਹ ਤੇਰੀ ਜ਼ਿੰਦਗੀ ਹੈ, ਤੇਰੀ ਜ਼ਿੰਦਗੀ ਦੀ ਸਟਾਰਟਿੰਗ ਕੀ ਹੈ ਤੇ ਤੇਰੀ ਜ਼ਿੰਦਗੀ ਦਾ ਐਂਡ ਕੀ ਹੈ, ਇਹ ਗੱਲ ਵੱਖਰੀ ਹੈ। ਕਿਹਾ ਜਾਣਾ ਕਿ ਮਰਾਂਗੇ ਤਾਂ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨਹੀਂ ਪਤਾ, ਪਰ ਜੋ ਤੁਹਾਨੂੰ ਪਤਾ ਇਹ ਤਾਂ ਪਤਾ ਨਾ, ਜਦੋਂ ਆਏ ਹੈ ਸਰੀਰ ਦੀ ਕਿਰਿਆ ਤਾਂ ਕੱਪੜੇ ਫਿਰ ਵੀ ਕਿਸੇ ਨੇ ਪਾਏ, ਜਦੋਂ ਅਸੀਂ ਸੰਸਾਰ ਤੋਂ ਗਏ ਸਰੀਰ ਦੀ ਕਿਰਿਆ ਜੇ ਕੀਤੀ ਤੇ ਕਿਸੇ ਨੇ ਕੀਤੀ, ਕੱਪੜੇ ਪਾਏ ਤੇ ਕਿਸੇ ਨੇ ਪਾਏ, ਤੇ ਜੋ ਵਿਚਕਾਰਲਾ ਤੇਰਾ ਹਾਰ ਸ਼ਿੰਗਾਰ ਤੂੰ ਕਾਹਦੇ ਵਾਸਤੇ ਕਰਦਾ ਉਹ ਤੂੰ ਜਰਾ ਸੋਚ ਲੈ। ਹਾਂ ਦੁਬਾਰਾ ਪੰਕਤੀ ਪੜਿਓ ਭਾਈ।
ਪਾਪਾ ਬਾਜ ਹੋਵੇ ਨਾਹੀ, ਮੋਇਆ ਸਾਥ ਨਾ ਜਾਈ।
ਪਾਪਾ ਤੋਂ ਬਗੈਰ ਇਹ ਧਨ ਦੌਲਤ ਇਕੱਤਰ ਨਹੀਂ ਹੁੰਦੀ ਤੇ ਮਰਨ ਦੇ ਸਮੇ ਇਹ ਸਾਥ ਨੀ ਦਿੰਦੀ।
ਜਿਸ ਨੂੰ ਆਪ ਖਵਾਏ ਕਰਤਾ,
ਗਰੀਬ ਨਵਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਸ ਨੂੰ ਖੁਆਰ ਕਰਨਾ ਹੋਵੇ ਸਜ਼ਾ ਦੇਣੀ ਹੋਵੇ
ਉਸ ਲਈ ਚੰਗਿਆਈ,
ਉਹਦੇ ਕੋਲ ਜਿਹੜੇ ਚੰਗੇ ਕਰਮ ਚੰਗਾ ਸੁਭਾਅ ਹੈ ਉਹ ਵਾਪਸ ਲੈ ਲੈਂਦਾ ਹੈ।
ਕੋਟੀ ਹੋ ਪੀਰ ਵਰਜ ਰਹਾਏ,
ਵੱਡੇ ਵੱਡੇ ਜਿਹੜੇ ਇਹ ਮਹਿਲ ਸਨ, ਵੱਡੇ ਵੱਡੇ ਰਾਜੇ ਮਹਾਰਾਜੇ ਸਨ, ਉਹਨਾਂ ਨੂੰ ਜਦੋਂ ਬਾਬਰ ਦੇ ਹੱਲੇ ਦਾ ਪਤਾ ਲੱਗਾ, ਅਟੈਕ ਦਾ ਪਤਾ ਲੱਗਾ, ਉਹਨੇ ਵੱਡੇ ਵੱਡੇ ਪੀਰ ਫਕੀਰ ਆਪਣੇ ਮਹਿਲਾਂ ਚ ਲਿਆ ਕਰਕੇ ਰੱਖ ਲੈਣੇ ਕੀਤੇ ਵੀ ਮੰਤਰ ਜੰਤਰ ਪੜਨਗੇ ਤੇ ਅਸੀਂ ਬਚ ਜਾਵਾਂਗੇ, ਆ ਜਿਹੜੇ ਝੌਂਪੜੀਆਂ ਵਾਲੇ ਮਾੜੇ ਮੋਟੇ ਆ ਇਹਨੂੰ ਆਪੇ ਬਾਬਰ ਦੀ ਫੌਜ ਮਲੀਆ ਮੇਟ ਮਾਰ ਕੇ ਦੇਵੇਗੀ ਤੇ ਇਹਨਾਂ ਦਾ ਸਾਨੂੰ ਦਰਦ ਕੋਈ ਨਹੀਂ ਹੈ।
ਜਾ ਮੀਰ ਸੁਣਿਆ ਧਾਇਆ,
ਜਦੋਂ ਪਤਾ ਲੱਗਾ ਵੇ ਬਾਬਰ ਨੇ ਚੜਾਈ ਕਰਨੀ ਹੈ,
ਖਾਨ ਮੁਕਾਮ ਜਲੇ ਬਿਜ ਮੰਦਰ,
ਵੱਡੇ ਵੱਡੇ ਮੰਦਰ ਉਹ ਦੇਖੇ ਹੀ ਕੁਝ ਨੀ ਤੇ ਉਹਨਾਂ ਪੀਰਾਂ ਫਕੀਰਾਂ ਸੰਤਾਂ ਪਖੰਡੀਆਂ ਦਾ ਵੀ ਪਤਾ ਨੀ ਲੱਗਾ ਕਿੱਧਰ ਚਲ ਗਏ, ਕਈਆਂ ਨੂੰ ਤਾਂ ਨਾਲੇ ਮੌਤ ਦੀ ਗੱਡੀ ਚਾੜ ਦਿੱਤਾ ਤੇ ਜਿਹੜੇ ਕਹਿੰਦੇ ਸੀ ਤੁਸੀਂ ਫਿਕਰ ਨਾ ਕਰੋ ਚਿੰਤਾ ਨਾ ਕਰੋ, ਜਿਨ੍ਹਾਂ ਨੇ ਵਿਚਾਰਿਆਂ ਨੇ ਮਾੜਾ ਮੋਟਾ ਮੁਕਾਬਲਾ ਕਰਨਾ ਸੀ ਉਹ ਵੀ ਢੇਰੀਆਂ ਢਹਿ ਕੇ ਬਹਿ ਗਏ ਵੀ ਇਹਨਾਂ ਦੇ ਮੰਤਰ ਇਹ ਕੰਮ ਕਰ ਦਊਗਾ।
ਮੁੱਛ ਮੁੱਛ ਕੋਇਰ ਰੁਲਾਇਆ,
ਕੋਇਰ ਕਹਿੰਦੇ ਰਾਜ ਕੁਆਰਿਆਂ ਨੂੰ ਵੱਡੇ ਵੱਡੇ ਰਾਜਕੁਮਾਰਾਂ ਦੇ ਵੀ ਟੋਟੇ ਕਰ ਕਰਕੇ ਮੈਦਾਨੇ ਜੰਗ ਚ ਮਿੱਟੀ ਚ ਰੋਲ ਕੇ ਰੱਖ ਦਿੱਤੇ ਬਾਬਰ ਦੀਆਂ ਫੌਜਾਂ ਨੇ,
ਕੋਈ ਮੁਗਲ ਨਾ ਹੋਆ ਅੰਦਾ,
ਜਿਹੜੇ ਕਰਦੇ ਸੀ ਨਾ ਅਸੀਂ ਇਹ ਕਰ ਦਾਂਗੇ ਵੋ ਕਰ ਦਾਂਗੇ, ਲੇਟ ਅਕਾਲ ਤਖ਼ਤ ਵੀ ਮਰਜੀਵੜਿਆਂ ਦੀ ਬੜੀ ਵੱਡੀ ਬਣ ਗਈ ਸੀ। ਇੱਕ ਵਾਰੀ ਲੰਗਰ ਸਾਹਿਬ ਤੇ 20ਵੀਂ ਸਦੀ ਦੇ ਯੋਧੇ ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਮਹਾਂਪੁਰਸ਼ ਬੈਠੇ ਸਨ, ਬਾਬਾ ਠਾਰਾ ਸਿੰਘ, ਭਾਈ ਅਮਰੀਕ ਸਿੰਘ, ਸੁਰਿੰਦਰ ਸਿੰਘ ਸੋਢੀ ਵੀ ਨਾਲ ਬੈਠਾ ਸੀ। ਮਹਾਂਪੁਰਸ਼ਾਂ ਨੂੰ ਦੱਸਿਆ ਵੀ ਇੰਨੇ ਲੱਖ ਤੇ ਇੰਨੇ ਹਜ਼ਾਰ ਮਰ ਜੀਵੜਿਆਂ ਦੀ ਗਿਣਤੀ ਹੋ ਗਈ। ਜਿਹੜਾ ਗਿਣਤੀ ਦੱਸਣ ਆਏ ਸੀ ਨਾ ਉਹਦਾ ਕਹਿਣਗੇ ਵੀ ਸੰਤ ਜਰਨੈਲ ਸੁਣੀ ਜਕਾਰੇ ਛੱਡਣਗੇ, ਪਰ ਉਹ ਸੰਤ ਦੂਰ ਅੰਦੇਸ਼ੀ ਸੀ, ਉਹਨੇ ਮਰ ਕੇ ਕਦਮ ਪੱਟਿਆ ਸੀ ਇੱਧਰ ਨੂੰ, ਠੀਕ ਹੈ, ਉਹਨਾਂ ਦੇ ਚਿਹਰੇ ਤੇ ਉਦਾਸੀ ਆ ਗਈ, ਕਹਿੰਦੇ ਬਸ ਰਜਿਸਟਰ ਦੇ ਜੋਗੇ ਰਹਿ ਜਾਣੇ ਆ, ਇਹ ਜਿਹੜੇ ਨਾਂ ਲਿਖਤੇ ਚ ਰਹਿ ਜਾਣੇ ਆ, ਕਹਿੰਦੇ ਬਹੁਤ ਘੱਟ ਪਰਵਾਨੇ ਹੋਣਗੇ, ਘੱਟ ਪਤੰਗੇ ਹੋਣਗੇ ਜਿਹੜੀ ਛਾਵਾਂ ਤੇ ਆਪਣੇ ਆਪ ਨੂੰ ਕੁਰਬਾਨ ਕਰਨਗੇ। ਠੀਕ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਕਹਿੰਦੇ ਕੋਈ ਮੁਗਲ ਨਾ ਹੋਆ ਅੰਧਾ, ਕਹਿੰਦੇ ਕੋਈ ਮੁਗਲ ਅੰਨਾ ਨਾ ਹੋਇਆ, ਇਹ ਪੀਰ ਫਕੀਰਾਂ ਨੇ ਜੋ ਜ਼ੋਰ ਲਾਇਆ, ਬੜਾ ਰੌਲਾ ਪਾਇਆ, ਇਹ ਕਰ ਦਾਂਗੇ ਵੋ ਕਰ ਦਾਂਗੇ, ਸਾਡੀਆਂ ਲਾਸ਼ਾਂ ਦੇ ਉਪਰੋਂ ਆ ਕਰਕੇ ਇਹ ਫੌਜਾਂ ਲੰਘਣ ਗਿਆਂ ਸਭ ਗੱਲਾਂ ਸੀ
ਕਿਨੇ ਨਾ ਪਰਚਾ ਲਾਇਆ
ਹੁਣ ਕੋਈ ਵੀ ਕਿਸੇ ਨੂੰ ਰੋਕ ਨਾ ਸਕਿਆ
ਮੁਗਲ ਪਠਾਣ ਭਈ ਲੜਾਈ
ਬਹੁਤ ਭਾਰੀ ਮੁਗਲ ਅਤੇ ਪਠਾਣਾ ਦੇ ਵਿਚਕਾਰ ਲੜਾਈ ਹੋਈ
ਰਣ ਮਹਿਤੀ
ਮੈਦਾਨੇ ਜੰਗ ਦੇ ਵਿਚ ਬਾਬਰ ਦੀਆਂ ਸਿਪਾਹੀਆਂ ਨੇ ਬਹੁਤ ਤਗੜੇ ਹੋ ਕੇ ਤੇਗਾਂ ਚਲਾਈਆਂ
ਓਨੀ ਤੁਪਕ ਤਾਣ ਚਲਾਈ
ਇੱਧਰ ਜਿਹੜੇ ਪਠਾਣਾ ਦੇ ਸਨ ਬਸ ਉਹਨਾਂ ਦੇ ਹੱਥਾਂ ਚ ਫੁੱਸ ਜਿਹੜੇ ਮਾੜੇ ਮੋਟੇ ਹਥਿਆਰ ਸਨ ਉਹਨਾਂ ਨੇ ਕੁਝ ਕੀਤਾ ਨਾ
ਓਨੀ ਹੱਥ ਚੜਾਈ
ਬਸ ਉਹ ਤਾਂ ਹੱਥਾਂ ਚ ਫੋਕੇ ਫੈਰਾਂ ਅੰਗੂ ਗੁਰਮੁਖ ਪਿਆਰਿਓ ਹੋਏ ਕੋਈ ਨੁਕਸਾਨ ਨਾ ਹੋਇਆ ਬਾਬਰ ਦੀ ਫੌਜ ਦਾ
ਜਿਨ ਕੀ ਚੀਰੀ ਦਰਗਹ ਫਾਟੀ
ਗੁਰੂ ਨਾਨਕ ਮਹਾਰਾਜ ਕਹਿੰਦੇ ਧੁਰੋਂ ਜਿਨ੍ਹਾਂ ਦੀ ਚਿੱਠੀ ਆ ਗਈ ਸੀ ਮੌਤ ਦੀ
ਦੇਣਾ ਮਰਨਾ
ਭਾਈ ਉਹਨਾਂ ਨੇ ਮਰਨਾ ਹੀ ਸੀ ਉਹਨਾਂ ਦੀ ਲਿਖੀ ਹੋਈ ਉੱਥੇ ਸੀ
ਇੱਕ ਹਿੰਦਵਾਣੀ ਅਵਰ ਤੁਰਕਾਣੀ
ਇੱਕ ਹਿੰਦੂਆਂ ਦੇ ਘਰ ਵਾਲੀਆਂ ਤੁਰਕਾਂ ਦੇ ਘਰ ਵਾਲੀਆਂ ਰਾਜਪੂਤਾਂ ਦੇ ਘਰ ਵਾਲੀਆਂ ਇਸੇ ਤਰ੍ਹਾਂ ਭੱਟੀਆਂ ਦੇ ਠਠਿਆਰਾਂ ਦੇ ਘਰ ਵਾਲੀਆਂ ਨੌਜਵਾਨ ਲੜਕੀਆਂ
ਇਕਣਾ ਪੇਰਨ ਸਿਰ ਖੁਰ ਪਾਟੇ
ਇਕਣਾ ਦੇ ਬੁਰਕੇ ਸਾਰੇ ਲੀਰੋ ਲੀਰ ਹੋ ਗਏ ਮੈਦਾਨੇ ਜੰਗ ਚ ਗੁਰਮੁਖ ਪਿਆਰਿਓ ਕੱਪੜਿਆਂ ਤੋਂ ਬਗੈਰ ਸਰੀਰ ਹੋ ਗਏ ਉਹਨਾਂ ਦੇ
ਇੱਕ ਨਾ ਵਾਸ ਮਸਾਣੀ
ਇੱਕ ਮੌਤ ਨੂੰ ਪਿਆਰੇ ਹੋ ਗਈਆਂ
ਜਿਨ ਕੇ ਬੰਕੇ ਘਰੀ
ਜਿਨ੍ਹਾਂ ਦੇ ਘਰ ਚ ਨੌਜਵਾਨ ਉਹਨਾਂ ਦਾ ਪਤੀ ਪਤਾ ਲੱਗਾ ਮੈਦਾਨੇ ਜੰਗ ਦੇ ਅੰਦਰ ਬਾਬਰ ਦੀਆਂ ਫੌਜਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਹੁਣ ਉਹ ਘਰ ਨੂੰ ਨਹੀਂ ਵਾਪਸ ਮੇਰਾ ਪਤੀ ਆਵੇਗਾ
ਕਿਉਂ ਰਹਿਣ ਵਿਹਾਰ
ਹੁਣ ਰਾਤ ਉਹਨਾਂ ਦੀ ਜਿਹੜੀ ਕੱਟਣੀ ਬੜੀ ਮੁਸ਼ਕਲ ਹੈ ਉਹ ਤਾਂ ਅਫਸੋਸ ਦੇ ਵਿਚ ਬਸ ਮਰਨ ਤੇ ਮਿਟਣ ਪਿੱਟਣ ਦੇ ਵਿਚ ਹੀ ਰੋਣ ਕਰਾਉਣ ਦੇ ਵਿਚ ਹੀ ਰਾਤ ਕੱਢਣ ਗਿਆ
ਆਪੇ ਕਰੇ ਕਰਾਏ ਕਰਤਾ
ਗੱਲ ਆ ਗਈ ਦੁਬਾਰਾ ਫਿਰ ਸਾਰੀ ਗੱਲਬਾਤ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਮੁੜ ਕੇ ਫਿਰ ਇਹ ਬਚਨ ਕਹਿੰਦੇ ਹਨ ਕਹਿੰਦੇ ਕਰਨ ਹਾਰ ਜੋ ਕਰਤਾਰ ਅਕਾਲ ਪੁਰਖ ਪਰਮੇਸ਼ਰ ਹੈ ਪ੍ਰਭ ਡੋਰੀ ਹੱਥ ਤੁਮਾਰੇ ਜੀ ਜੰਤ ਤੇਰੇ ਧਾਰੇ ਕਰਨ ਕਰਾਵਣ ਹਾਰ ਪ੍ਰਭ ਦੂਸਰ ਨਾਹੇ ਕੋਏ ਸਭ ਕੁਝ ਖੁਦਾ ਦੇ ਹੁਕਮ ਦੇ ਵਿਚ ਹੋਇਆ ਹੈ
ਕਿਸ ਨੂੰ ਆਖ ਸੁਣਾਈਏ
ਕਹਿੰਦੇ ਕਿਸ ਨੂੰ ਅਲਾਂਬਾ ਦਈਏ ਕਿਸ ਨੂੰ ਕੀ ਕਹੀਏ ਵੇ ਆਹ ਨਹੀਂ ਸੀ ਹੋਣਾ ਚਾਹੀਦਾ ਆਹ ਨਹੀਂ ਸੀ ਹੋਣਾ ਚਾਹੀਦਾ ਸਭ ਕੁਝ ਖੁਦ ਖੁਦਾ ਪਰਮੇਸ਼ਰ ਦੇ ਹੁਕਮ ਚ ਹੋਇਆ ਹੈ
ਦੁੱਖ ਸੁਖ ਤੇਰੇ ਭਾਣੇ ਹੋਵੇ
ਇਸ ਕਰਕੇ ਇਹ ਗਿਆਨੀ ਪੁਰਸ਼ੋ ਸਰੋਤੇ ਬਖਤਿਓ ਦੁੱਖ ਅਤੇ ਸੁਖ ਨੂੰ ਪਰਮਾਤਮਾ ਦੀ ਰਜਾ ਸਮਝੋ
ਕਿੱਥੇ ਜਾਏ ਰੂਹ ਆਈਏ
ਤੇ ਇਸ ਕਰਕੇ ਕੋਈ ਦੁੱਖ ਤਕਲੀਫ਼ ਕੋਈ ਮਰ ਗਿਆ ਰੋਣ ਦੀ ਜ਼ਰੂਰਤ ਨੇ ਤੇ ਜੇ ਕੋਈ ਚਾਰ ਕ ਕੁਆਂਟਲ ਜਾਂ ਦੋ ਚਾਰ ਗੱਡੀਆਂ ਅੰਨ ਦੀਆਂ ਖਾਣ ਵਾਸਤੇ ਜੰਮ ਪਿਆ ਤੇ ਖੁਸ਼ੀ ਮਨਾਉਣ ਦੀ ਵੀ ਜ਼ਰੂਰਤ ਨਹੀਂ
ਹੁਕਮੀ ਹੁਕਮ ਚਲਾਏ ਬਿਗਸੈ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸਭ ਕੁਝ ਹੁਕਮ ਦੇ ਵਿਚ ਹੋ ਰਿਹਾ ਹੈ ਤੇ ਜਿਹੜਾ ਹੁਕਮ ਦੀ ਪਹਿਚਾਣ ਕਰਦਾ ਉਹ ਸਦਾ ਹੀ ਆਨੰਦ ਦੇ ਵਿਚ ਰਹਿੰਦਾ ਗੁਲਾਬ ਦੇ ਫੁੱਲ ਵਾਂਗੂ ਹਮੇਸ਼ਾ ਹੀ ਖੜਿਆ ਰਹਿੰਦਾ ਕਿਉਂਕਿ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ
ਨਾਨਕ ਲਿਖਿਆ ਪਾਈਐ
ਇਸੇ ਤਰ੍ਹਾਂ ਗੁਰਮੁਖ ਪਿਆਰਿਓ ਜਨਮਾਂ ਜਨਮਾਂਤਰਾਂ ਦੇ ਜੋ ਲੇਖ ਹਨ ਜੇ ਮਟਾਉਣਿਆ ਫਿਰ ਤਗੜੇ ਹੋਣਾ ਪੈਣਾ ਫਿਰ ਘਾਲਣਾ ਘਾਲਣੀ ਪੈਣੀ ਹੈ ਫਿਰ ਅੰਦਰੋਂ ਅਰਦਾਸਾਂ ਕਰਨੀਆਂ ਪੈਣੀਆਂ ਫਿਰ ਮਨੋ ਮੰਨਣਾ ਪੈਣਾ ਗੁਰੂ ਨਾਨਕ ਮਹਾਰਾਜ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਫਿਰ ਕੋਈ ਤਬਦੀਲੀ ਆਵੇਗੀ ਤੇ ਬਾਹਰ ਦੇ ਭੇਖ ਨੇ ਕੁਝ ਨਹੀਂ ਤਬਦੀਲ ਕਰਨਾ ਇਸ ਦਿਖਾਵੇ ਨੇ ਕੁਝ ਨਹੀਂ ਤਬਦੀਲ ਕਰਨਾ ਕੰਨ ਅਤੇ ਰਸਨਾ ਤੋਂ ਪੜ੍ਹਨ ਜਾਂ ਸੁਣ ਕਰਕੇ ਕੁਝ ਤਬਦੀਲੀ ਨਹੀਂ ਹੋਣੀ ਅਗਰ ਕੋਈ ਤਬਦੀਲੀ ਚਾਹੁੰਦੇ ਹੋ ਤੇ ਇਸ ਸ਼ਬਦ ਨੂੰ ਅੰਦਰ ਲੈ ਕੇ ਜਾਓ ਹਿਰਦੇ ਤੱਕ ਪਹੁੰਚਾਓ ਤੇ ਅੰਤਿਸ਼ ਕਰਨ ਦੀ ਸ਼ੁੱਧੀ ਹੋਵੇਗੀ ਕਿਤੋਂ ਅੱਗੇ ਇਤਿਹਾਸ ਕੱਲ ਦੇ ਦੀਵਾਨ ਚ ਸਰਵਣ ਕਰਾਂਗੇ ਪੰਕਤੀਆਂ ਦਾ ਜਾਪ ਸੁਣੋ ਫਿਰ ਸਮਾਪਤੀ ਹੈ
ਦੁੱਖ ਸੁਖ ਤੇਰੇ ਭਾਣੇ ਹੋਵੇ ਕਿਸ ਥੈ ਜਾਏ ਰੁਆਈਐ ਹੁਕਮੀ ਹੁਕਮ ਚਲਾਏ ਬਿਗਸੈ ਨਾਨਕ ਲਿਖਿਆ ਪਾਈਐ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।